فمحمدنا هو سيدنا فالعز لنا لإجابته الله والله والله والله
الحمد لله رب العالمين والصلاة والسلام على رسوله الكريم أما بعد فأعوذ بالله من الشيطان الرجيم بسم الله الرحمن الرحيم سيقول السفهاء من الناس ما بلغهم عن قبلتهم التي كانوا عليها قل لله المشرق والمغرب يهدي من يشاء الى صراط مستقيم لوگاں جو بے وقوف کہن گے کہ کنے موڑ دیتا ہے انہاں نوں اپنے اس قبلے توں اپنے اس قبلے توں جدھر پہلے منہ کردے ہوندے سن قل لله المشرق والمغرب اے نبی انہوں نے کہہ دیو کہ مشرق مغرب سارے اللہ دین یہدی من یشاء الی صراط مستقیم اللہ تعالیٰ جنہوں چاہتا ہے انہوں سیدھے رستے سیدھا رستہ دکھا دیتا ہے وَكَذَلِكَ جَعَلْنَاكُمْ أُمَّةً وَسَطًا لِتَكُونُوا شُهَدَاءَ عَلَى النَّاسِ وَيَكُونَ الرَّسُولُ عَلَيْكُمْ شَهِيدًا اور اس طرح ہی اسی ہے مسلمانوں تانوں ایک معتدل امت بنایا درمیانی امت بنایا واسطہ امت بنایا لِتَكُونُ شُهَدَاءَ عَلَى النَّاسِ تاکہ تسی سارے لوکاں تے گواہ بن جاؤ وَيَكُونَ الرَّسُولُ عَلَيْكُمْ شَهِيدًا اور پیغمبر صلی اللہ علیہ وسلم تاڑے تے گواہ بن جاؤ وَمَا جَعَلْنَا الْقِبْلَةَ الَّتِي كُنْتَ عَلَيْهَا إِلَّا لِنَعْلَمَ مَنْ يَتَّبِعُ الرَّسُولَ مِمَّنْ يَنْقَلِبُ عَلَىٰ عَقِبَيْهِ اور اسی نے اسی بنایا اس قبلے نو جدھر اے نبی تسی منہ کردے ہوندے سو صرف مگر صرف اس واسطے تاکہ اسی پتہ لگائیے کہ کون پیغمبر دی پیروی کردا ہے تے کون الٹے پیری مڑ جاندا ہے وَإِن كَانَتْ لَكَبِيرَةً إِلَّا عَلَى الَّذِينَ هَدَى اللَّهُ اور یہ بڑی پہاڑی گل ہے سوائے انہاں لوگاں دے جنہاں نوں اللہ ہی رستہ دکھاوے وَمَا كَانَ اللَّهُ لِيُضِيعَ إِيمَانَكُمْ اور اللہ تاڑیا نمازاں نوں ضائع نہیں کرنا چاہندا ان اللہ بالناس لرؤوف الرحیم اور اللہ تعالیٰ تا لوکان دے نال بڑا مہربانی کرن والا اور بڑا پیار کرن والا ہے یہ ساری جڑی کہانی شروع ہوئی ہے اے قبلے دے بدلن دی کہانی ہے اللہ دے پیغمبر صلی اللہ علیہ وسلم دا یہ دستور سی کہ وہ تورات شریف دے جنہیں بھی انہاں دے علم وچ احکام ہوندے سن انہاں سارے تے عمل کردے سن تورات دے حکماں چوں ایک حکم جڑا سی وہ بیت المقدس وال نماز دے وچ رخ کرنا سی جدوں تک آپ مکہ تشریف فرما سن آپ دی کوشش ہوندی سی کہ وہ خانہ کعبہ دے جنوب وال کھڑے ہو کے نماز پڑھن تاکہ جدوں وہ رخ کرن بیت المقدس وال تے انہاں دا رخ خانہ کعبہ وال بھی نال ہی ہو جاوے اس واسطے کہ حضرت ابراہیم علیہ السلام دا مرکز خانہ کعبہ سی لیکن جدوں اللہ دے رسول صلی اللہ علیہ وسلم دے واسطے مکے چ رہندے ہوئے بھی حرم دے وچ نماز پڑھنی ممکن نہ رہی اور دار ارکم مرکز بن گیا تے اللہ دے رسول پھر بھی خانہ کعبہ ال نہیں بیت المقدس ال منہ کر کے نماز پڑھتے سن جدوں آپ مدینہ تشریف لے آئے تو پھر تو کم ہی عجیب ہو گیا کہ مکہ شریف جنوب وچ ہے تو مدینہ منورہ شمال وچ اس تو اگے شمال دے وچ بیت المقدس ہے ہن جے نبی پاک صلی اللہ علیہ وسلم مدینے چ رہندے آیا بیت المقدس وال رخ کردے سن تے خانہ کعبہ وال پٹھ ہو جاندی سی لیکن اللہ تعالی دے رسول صلی اللہ علیہ وسلم نے اپنا وہ معمول جاری رکھیا کہ تورات دے حکم تے عمل کردے رہے اگرچہ آپ دا دل نہیں سی کردا کہ میں خانہ کعبہ وال پٹھ کراں ہن طویل قبلہ دا حکم آ رہا ہے طویل قبلہ دا مطلب ہے نماز دے وچ قبلے دا رخ بدل لینا لیکن اُدھی تمہید بنائی جا رہی ہے تانوں یاد ہونا ہے کہ اسی پہلے سپارے دے وچ بھی پانچ چھ رکوع پہلے ایک آیت پڑھ کے آئے سن للہ المشرق والمغرب مشرق تے مغرب سارے اللہ دے ہیں فَإِنَّمَا تُوَلُّوا فَثَمَّ وَجْهُ اللَّهِ جدھر بھی تسی منہ کرو گے اللہ والی تہاڈا رخ ہوئے گا۔ ہونے کیا جا رہا ہے کہ اللہ تعالیٰ نے تن اس تیسوا سے پایا سی کہ اللہ دیکھنا چاہتا سی کہ کون پیغمبر دی پیروی کرتا، قبلے کا تعلق اللہ تعالیٰ دے پیغمبر دے نال ہے، اور خانہ کعبہ دے نال متعلق جنیاں بھی گلیں ہیں انہاں سارے دے تعلق اللہ دے پیغمبر دے نال ہے صلی اللہ علیہ وسلم۔ عام طور پر سمجھا جاتا ہے کہ حج، عمرہ، خانہ کعبہ، حجرہ اسود، یہ سب توحیدی علامت ہیں، لیکن اگر تسی غور کرو تو توحیدی علامت نہیں، وہ اللہ دے پیغمبر صلی اللہ علیہ وسلم دی سنت ہیں۔ اس واسطے کہ خانہ کعبہ دے وچ اللہ تعالیٰ رہندا نہیں، صرف اللہ نے اس گھر نو اپنا گھر قرار دیتا ہے، لیکن قرآن شریف پڑھیا ہوا ہے بتاں دی نفی دے نال کہ بت کوئی چیز نہیں، بت کوئی چیز نہیں، بت کوئی چیز نہیں، تو خانہ کعبہ کی ہے، وہ بھی تو پتھراں دا بنیا گھر ہے، حجرہ اسود کی ہے، وہ بھی پتھر ہی ہے۔ اس واسطے تانوں پتا ہونا ہے کہ حضرت عمر رضی اللہ تعالیٰ عنہ جدو امیر المومنین سن تو خانہ کعبہ دا طواف کر رہے سن، تو جدو حجرہ اسود دے بوسہ لین دا وقت آیا تو آپ دو قدم پیچھے ہٹ کے کھڑے ہوئے تو حجرہ اسود نے کہا، او حجرہ اسود انی عالم و انک لانت الحجر، مینو پکا پتا ہے کہ تو صرف ایک پتھر ہے، لیکن تینوں چومن اس واسطے لگا کہ اللہ دے پیغمبر صلی اللہ علیہ وسلم نے تینوں چومیا سی۔ اس طرح خانہ کعبہ دا طواف ایک ہی ہے، اللہ دے پیغمبر نے کیا کہ طواف کرو ورنہ اس گھر چ اللہ میں رہندا نہیں۔ اس طرح ساری گلاں ہوں، قبلے دا رخ اللہ تعالیٰ نے بدلنا ہے، لیکن وہ پھر تمہید بنی جا رہی ہے کہ تبدیلی جڑی ہے اے امت مسلمہ دے بڑھن دا ایک اعلان ہے، یعنی ہن تک اللہ دے پیغمبر صلی اللہ علیہ وسلم بنی اسرائیل دے قبلے وال رخ کر رہے سن، یعنی ادھر منہ کر کے نماز پڑھتے سن، تے بنی اسرائیل تے یہودی یہ سمجھتے سن کہ ساڈا اپنا ہی بندہ ہے، ساڈے قبلے وال رخ کر رہے ہیں، ساڈے قبلے وال منہ کر کے نماز پڑھتا ہے۔ لیکن ہن جدوں نبی اکرم صلی اللہ علیہ وسلم نے خانہ کعبہ وال رخ کرنا سی تے سب نو پتہ لگ جانا سی کہ اے ہن بنی اسرائیل دے پیروکار نہیں، اے ہن نویں امت بن گئی۔ ہن اے نویں امت کیوں بنائی جا رہی ہے؟ آیت نمبر 143 دے وچ اصل دے نویں امت دا مقصد بیان ہو رہا ہے کہ نویں امت کیوں بن رہی ہے۔ فرمایا اس طرح ہی اسی اے مسلمانوں تانو درمیانی امت بنا لیا، بناتا درمیانی امت دے تو مطلب ہے ایک تو یہ کہ تسی درمیانے ہو، نہ بہتے ادھر چکے تے نہ بہتے ادھر چکے ہوئے، اور دوسرا امت وسط کہ تسی ساریاں امتاں دے درمیان ایک واسطہ ہو، یعنی آج تو پہلے جنوں بھی ہدایت چاہی دی سی وہ تورات پڑھدا سی، لیکن ہن جنوں ہدایت چاہی دی ہوئے قیامت تک انہوں قرآن شریف پڑھنا پائے گا، جنہیں بھی اللہ نو ملنا ہوئے او اللہ دے پیغمبر حضرت محمد مصطفیٰ صلی اللہ علیہ وسلم دے ذریعے ہی جا کے اللہ تعالیٰ نال ملاقات کرے گا، یعنی انہوں نے دسے طریقے دے مطابق، یعنی جس تک اللہ نو پکارن دا تعلق ہے او ڈائریکٹ پکارے گا، لیکن اللہ تعالیٰ رستہ کس رستے سے چل کے خوش ہوندا ہے، اللہ تعالیٰ نو کیڑی کیڑی گلاں پسند ہیں، اے اللہ دے رسول صلی اللہ علیہ وسلم دسن گے۔ لہذا جنہیں بھی اللہ نو راضی کرنا ہے وہ دی مجبوری ہے کہ اللہ دے پیغمبر صلی اللہ علیہ وسلم کو رہنمائی لوے، انہاں کو راہ پوچھے کہ میں رب نو راضی کرنا چاہنا، دسو میں کی کراں۔ اللہ تعالیٰ نے انسان نو پیدا کیتا اور انہوں بنیادی طور پہ ساری گلاں دس دیتیاں، اللہ تعالیٰ نے اپنے آپ دکھا کے اپنا تعارف کرا کے انہوں دنیا چ بھیجا۔ سورۃ اعراف دے ذکر ہے کہ انسان دے جسماں دی تخلیق تو پہلے اللہ تعالیٰ نے انسان دی روحاں نو اکٹھا کر کے تے انہاں کو پوچھا کہ میں تہاڈا رب نہیں، انہاں سب نے کٹھیا کیا کہ ہاں ہاں بالکل تو ساڈا رب ہے، اسی اس گل دی گواہی دینے۔ پھر اللہ تعالیٰ نے فرمایا کہ ਅੱਛਾ ਫਿਰ ਕੱਲ ਨੂੰ ਇਹ ਨਾ ਕਹਿਣਾ ਕਿਆਮਤ ਵਾਲੇ ਦਿਨ ਕਿ ਸਾਨੂੰ ਤਾਂ ਪਤਾ ਹੀ ਨਹੀਂ ਸੀ, ਜਾਂ ਇਹ ਵੀ ਨਾ ਕਹਿਣਾ ਕਿ ਸਾਡੇ ਵੱਡਿਆਂ ਨੇ ਸ਼ਿਰਕ ਕੀਤਾ ਸੀ, ਅਸੀਂ ਤਾਂ ਜਸਟ ਉਹਨਾਂ ਦੇ ਪੁੱਤਰ ਸੈਂ, ਅਸੀਂ ਉਹਨਾਂ ਦੀ ਔਲਾਦ ਸੈਂ, ਸਾਡਾ ਕਸੂਰ ਕੋਈ ਨਹੀਂ। ਅੱਲਾਹ ਤਾਲਾ ਅਗਰ ਚਾਹਵੇ ਤਾਂ ਇਹਦੀ ਬੁਨਿਆਦ 'ਤੇ ਵੀ ਇਨਸਾਨਾਂ ਕੋਲ ਪੁੱਛ ਗਿੱਛ ਕਰ ਸਕਦਾ ਕਿ ਤੁਹਾਨੂੰ ਮੈਂ ਰਸਤਾ ਦੱਸਿਆ ਸੀ, ਤੁਸੀਂ ਕਿਉਂ ਭਟਕਿਆ, ਔਰ ਕਿਆਮਤ ਵਾਲੇ ਦਿਨ ਇਹਦਾ ਲਿਹਾਜ਼ ਹੋਏਗਾ, ਇਹਦਾ ਹਿਸਾਬ ਹੋਏਗਾ। ਲੇਕਿਨ ਇਸ ਦੁਨੀਆਂ ਦੇ ਜਿਹੜੇ ਫੈਸਲੇ ਹੁੰਦੇ ਨੇ ਉਹ ਅੱਲਾਹ ਤਾਲਾ ਆਪਣੇ ਪੈਗੰਬਰ ਭੇਜ ਕੇ ਕਰਦਾ। ਪੈਗੰਬਰ ਆਉਂਦਾ ਉਹ ਪਹਿਲੇ ਇਨਸਾਨ ਦੀ ਜ਼ੁਬਾਨ ਦੇ ਵਿੱਚ ਖੁੱਲ੍ਹੇ ਖੁੱਲ੍ਹੇ ਲਫ਼ਜ਼ਾਂ ਦੇ ਵਿੱਚ ਉਹਨਾਂ ਨੂੰ ਦੱਸਦਾ ਕਿ ਤੁਸੀਂ ਕੌਣ ਹੋ, ਤੁਸੀਂ ਅੱਲਾਹ ਦੇ ਬੰਦੇ ਹੋ, ਤੁਸੀਂ ਆਪਣੇ ਰੱਬ ਦੀ ਬੰਦਗੀ ਵਾਸਤੇ ਪੈਦਾ ਕੀਤੇ ਗਏ ਹੋ, ਇਬਾਦਤ ਵਾਸਤੇ ਪੈਦਾ ਕੀਤੇ ਗਏ ਹੋ, ਔਰ ਤੁਸੀਂ ਹਮੇਸ਼ਾ ਇਸ ਦੁਨੀਆਂ 'ਚ ਜੀ ਰਹਿਣਾ, ਤੁਸੀਂ ਇਹਨੂੰ ਮਰ ਜਾਣਾ ਇੱਥੋਂ, ਅਤੇ ਮਰ ਕੇ ਫਿਰ ਕਿਆਮਤ ਵਾਲੇ ਦਿਨ ਤੁਸੀਂ ਜ਼ਿੰਦਾ ਕੀਤੇ ਜਾਓਗੇ ਅਤੇ ਆਪਣੇ ਰੱਬ ਦੇ ਸਾਹਮਣੇ ਪੇਸ਼ ਕੀਤੇ ਜਾਓਗੇ। ਲੇਕਿਨ ਜਦੋਂ ਪੈਗੰਬਰ ਆ ਕੇ ਕੁਛ ਵਕਤ ਗੁਜ਼ਾਰ ਕੇ ਆਪਣਾ ਪੈਗਾਮ ਪੂਰੀ ਤਰ੍ਹਾਂ ਪਹੁੰਚਾ ਦਿੰਦਾ ਹੈ ਔਰ ਲੋਕ ਉਹਨੂੰ ਮੰਨਣ ਤੋਂ ਇਨਕਾਰ ਕਰ ਦਿੰਦੇ ਨੇ, ਫਿਰ ਅੱਲਾਹ ਤਾਲਾ ਆਪਣਾ ਫੈਸਲਾ ਕੇ ਭੇਜ ਦਿੰਦਾ ਅਤੇ ਉਹਨਾਂ ਨੂੰ ਕੌਮਾਂ ਨੂੰ ਤਬਾਹ ਕਰ ਦਿੰਦਾ ਰਿਹਾ। ਕਿਆਮਤ ਤੱਕ ਹੁਣ ਜਿਹੜੇ ਵੀ ਲੋਕ ਆਣਗੇ ਉਹਨਾਂ ਦੇ ਉੱਤੇ ਹੁਜਤ ਮੁਸਲਮਾਨ ਕਾਇਮ ਕਰਨਗੇ, ਯਾਨੀ ਹੁਣ ਅੱਲਾਹ ਦਾ ਪੈਗਾਮ ਮੁਸਲਮਾਨਾਂ ਕੋਲ, ਅੱਲਾਹ ਦੇ ਪੈਗੰਬਰ ਸੱਲੱਲਾਹੁ ਅਲੈਹਿ ਵਸੱਲਮ ਨੇ ਆਪਣੇ ਅਸਹਾਬਾਂ ਨੂੰ ਆਪਣੇ ਸਾਹਮਣੇ ਜਿਹੜੇ ਲੋਕ ਸਨ ਉਹਨਾਂ ਨੂੰ ਦੀਨ ਪਹੁੰਚਾਇਆ ਔਰ ਇਹ ਗੱਲ ਵਾਅਦੇ ਕਰ ਦਿੱਤੀ ਕਿ ਰਸਤਾ ਇਹ ਜੇ ਸਿੱਧਾ। ਹੁਣ ਕੋਈ ਕੱਲ੍ਹ ਨੂੰ ਇਹ ਨਹੀਂ ਕਹਿ ਸਕੇਗਾ ਕਿ ਮੈਨੂੰ ਤਾਂ ਪਤਾ ਹੀ ਨਹੀਂ ਸੀ, ਰਹਿ ਗਈ ਬਾਕੀ ਦੁਨੀਆ ਸਾਰੀ, ਉਹਨਾਂ 'ਤੇ ਮੈਂ ਅਤੇ ਤੁਸੀਂ ਮੁਸਲਮਾਨਾਂ ਨੇ ਅਸੀਂ ਇਹ ਦੱਸਣਾ ਕਿ ਸਿੱਧਾ ਰਸਤਾ ਇਹ ਜੇ, ਤਾਂ ਕਿ ਕੱਲ੍ਹ ਨੂੰ ਕਿਆਮਤ ਦੇ ਦਿਨ, ਕੱਲ੍ਹ ਨੂੰ ਕਿਆਮਤ ਦੇ ਦਿਨ ਕੋਈ ਇਹ ਨਾ ਕਹਿ ਸਕੇ ਸਾਨੂੰ ਤਾਂ ਪਤਾ ਨਹੀਂ ਸੀ। ਇਹ ਗੱਲ ਜਿਹੜੀ ਕਹੀ ਗਈ ਹੈ ਲੀ ਯਕੂਨ ਰਸੂਲ ਸ਼ਹੀਦਾਂ ਅਲੈਕੁਮ, ਤਾਂ ਕਿ ਰਸੂਲ ਤੁਹਾਡੇ ਉੱਤੇ ਗਵਾਹੀ ਦੇਣ ਵਾਲਾ, ਤੁਹਾਡੇ ਖਿਲਾਫ਼ ਗਵਾਹੀ ਦੇਣ ਵਾਲਾ ਬਣ ਜਾਵੇ, ਬਤਕੂਨ ਸ਼ੁਹਦਾ ਆਲ ਅਨਾਸ, ਅਤੇ ਤੁਸੀਂ ਸਾਰੇ ਲੋਕਾਂ ਦੇ ਸਾਹਮ ਖਿਲਾਫ਼ ਅੱਲਾਹ ਤਾਲਾ ਦੇ ਅਦਾਲਤ ਦੇ ਵਿੱਚ ਗਵਾਹੀ ਦੇਣ ਵਾਲੇ ਬਣ ਸਕੋ। ਹੁਣ ਆ ਗਿਆ ਅਸਲ ਹੁਕਮ, ਕਦ ਨਰਾ ਤਕੱਲੁਬ ਵਜਹੀ ਕਾ ਫਿਸ ਸਮਾ, ਐ ਨਬੀ ਅਸੀਂ ਤੁਹਾਡੇ ਚਿਹਰਾ ਮੁਬਾਰਕ ਨੂੰ, ਚਿਹਰਾ ਅਨਵਰ ਨੂੰ ਅਸਮਾਨ ਵੱਲ ਉੱਠਦਾ ਦੇਖਦੇ ਰਹੇ ਹਾਂ। ਫਲਨਵਲਿਯਨ ਕਿਬਲਤਨ ਤਰਵਾਹ, ਤੇ ਅਸੀਂ ਤੁਹਾਡੇ ਕਿਬਲੇ ਨੂੰ ਤੁਹਾਡੀ ਮਰਜ਼ੀ ਦੇ ਮੁਤਾਬਿਕ ਮੋੜ ਰਹੇ ਹਾਂ। ਫਵੱਲੀ ਵਜਾ ਕਾ ਸ਼ਤਰ ਅਲ ਮਸਜਿਦ ਅਲ ਹਰਾਮ, ਲਿਹਾਜ਼ਾ ਤੁਸੀਂ ਆਪਣੇ ਚਿਹਰੇ ਨੂੰ ਮਸਜਿਦ ਹਰਾਮ ਯਾਨੀ ਖਾਨਾ ਕਾਬਾ ਵੱਲ ਮੋੜ ਦਿਓ। ਵਾ ਹਾਈਸੁ ਮਾ ਕੁੰਤੁਮ, ਤੇ ਮੁਸਲਮਾਨੋ ਤੁਸੀਂ ਜਿੱਥੇ ਵੀ ਹੋ, ਫਵੱਲੂ ਵਜੂਹਕੁਮ ਸ਼ਤਰਹੁ, ਤੁਸੀਂ ਵੀ ਆਪਣੇ ਰੁੱਖ ਉਧਰ ਮੋੜ ਦਿਆ ਕਰੋ, ਤੁਸੀਂ ਵੀ ਆਪਣੇ ਰੁੱਖ ਉਧਰ ਮੋੜ ਦਿਓ ਯਾਨੀ ਖਾਨਾ ਕਾਬਾ ਵੱਲ ਮੋੜ ਦਿਓ। ਬੈਨ ਅਲਜ਼ੀਨਾ ਉਤੁਲ ਕਿਤਾਬਾ, ਜਿੱਥੇ ਤੱਕ ਇਸ ਹੁਕਮ ਦਾ ਤਾਲੁਕ ਹੈ, ਅਹਿਲੇ ਕਿਤਾਬ ਨੇ ਬੜੀ ਖੱਪ ਪਾਣੀ ਹੈ, ਲੇਕਿਨ ਅਸਲ ਗੱਲ ਕੀ ਹੈ ਕਿ ਬੈਨ ਅਲਜ਼ੀਨਾ ਉਤੁਲ ਕਿਤਾਬਾ ਲਾ ਯਾਲਮੂਨਾ ਅੰਨਹੁ ਅਲਹੱਕੁ ਮਿਨ ਰੱਬਿਹਿਮ, ਉਹਨਾਂ ਨੂੰ ਚੰਗਾ ਭਲਾ ਪਤਾ ਹੈ ਕਿ ਇਹ ਹੁਕਮ ਜਿਹੜਾ ਹੈ ਉਹਨਾਂ ਦੇ ਰੱਬ ਦੀ ਤਰਫੋਂ ਵਾਕਈ ਸੱਚਾ ਹੁਕਮ ਹੈ। ਇਸ ਵਾਸਤੇ ਕਿ ਇਹ ਗੱਲਾਂ ਤੌਰਾਤ ਵਿੱਚ ਲਿਖੀਆਂ ਹੋਈਆਂ ਕਿ ਜਿਹੜੇ ਆਖਰੀ ਪੈਗੰਬਰ ਤਸ਼ਰੀਫ ਲਿਆਉਣਗੇ ਪਹਿਲੇ ਉਹ ਬੈਤੁਲ ਮੁਕੱਦਸ ਮੂਹ ਕਰਦੇ ਹੋਣਗੇ, ਫਿਰ ਅੱਲਾਹ ਤਾਲਾ ਦਾ ਹੁਕਮ ਆਏਗਾ ਇੱਕ ਦਿਨ, ਅਤੇ ਅੱਲਾਹ ਪਾਕ ਦੇ ਹੁਕਮ ਦੇ ਤਹਿਤ ਉਹ ਖਾਨਾ ਕਾਬਾ ਵੱਲ ਰੁੱਖ ਕਰ ਲੈਣਗੇ। ਬਮੱਲਾ ਉਹ ਬਿਗਾਫਿਲ ਅੰਮਾ ਯਾ ਮਲੂਨ, ਔਰ ਅੱਲਾਹ ਪਾਕ ਉਹਨਾਂ ਦੀ ਕਰਤੂਤਾਂ ਤੋਂ ਗਾਫਿਲ ਨਹੀਂ, ਉਹਨੂੰ ਸਭ ਪਤਾ ਹੈ, ਉਹਨੂੰ ਸਭ ਚਾਨਣ ਹੈ। ਵਲਾ ਹੀ ਨਹਿਤਾ ਅੱਲਾਜ਼ੀਨਾ ਉਤੁਲ ਕਿਤਾਬ ਅਬਿਕੁੱਲੀ ਆਇਤ ਮਾ ਤਬਿਓ ਕਿਬਲਾ ਤੱਕ, ਔਰ ਸੱਚੀ ਗੱਲ ਹੈ ਕਿ ਤੁਸੀਂ ਅਹਿਲੇ ਕਿਤਾਬ ਕੋਲ ਹੁਣ ਜਿਹੜੀ ਵੀ ਨਿਸ਼ਾਨੀ ਲੈ ਕੇ ਆਓ ਉਹਨਾਂ ਨੇ ਤੁਹਾਡੇ ਪਿਛਲੇ ਨਹੀਂ ਲੱਗਣਾ ਅਤੇ ਤੁਹਾਡੇ ਕਿਬਲੇ ਦੀ ਵੱਲ ਰੁੱਖ ਨਹੀਂ ਕਰਨਾ। ਬਮਾਨਤਾ ਬਿਤਾਬਿਨ ਕਿਬਲਾ ਤਾਂ ਹੋ, ਔਰ ਚੂੰਕਿ ਤੁਹਾਡੇ ਵਾਸਤੇ ਮੁਸਲਮਾਨੋ ਹੁਕਮ ਆ ਗਿਆ ਅਤੇ ਹੁਣ ਤੁਸੀਂ ਵੀ ਉਹਨਾਂ ਦੇ ਕਿਬਲੇ ਵੱਲ ਰੁੱਖ ਨਹੀਂ ਕਰਨਾ, ਮੂੰਹ ਨਹੀਂ ਕਰਨਾ। ਵਮਾ ਬਾਦੁਹੁਮ ਬਿਤਾਬਿਨ ਕਿਬਲਾ ਤਬਾਦ, ਔਰ ਤੁਸੀਂ ਹੁਣ ਇੱਕ ਦੂਸਰੇ ਦੇ ਕਿਬਲੇ ਵੱਲ ਮੂੰਹ ਨਹੀਂ ਕਰਨਾ। ਬੋਲਾ ਇਨ ਤਬਾਹ ਤਾ ਹਵਾ ਹੁਮ ਇਮਬਾਦ ਮਾ ਜਾ ਕਮਿਨ ਅਲ ਇਲਮੀ, ਔਰ ਮੁਸਲਮਾਨਾਂ ਨੂੰ ਵਾਰਨਿੰਗ ਦੇ ਦਿੱਤੀ ਗਈ ਕਿ ਅਗਰ ਤੁਸੀਂ ਇਲਮ ਆ ਜਾਣ ਤੋਂ ਬਾਅਦ ਜਿਹੜਾ ਕੋਈ ਤੁਹਾਡੇ ਕੋਲ ਆ ਗਿਆ ਉਹਨਾਂ ਦੀ ਖਾਹਿਸ਼ਾਂ ਦੀ ਪੈਰਵੀ ਕੀਤੀ, انک ذل من الظالمین، تے تسی بڑا ظلم ٹاؤگے، یعنی ایک کم نہ کرنا. الذین آتیناہم الکتاب یعرفونہ کما یعرفون ابناہم، جتھوں تک اہل کتاب دا تعلق ہے او اس حکم نو اس طرح پچھان دین جس طرح اپنے سب کے پتروں نو پچھان دین. وَإِنَّ فَرِيقًا مِنْهُمْ لَيَكْتُمُونَ الْحَقَّ وَهُمْ يَعْلَمُونَ، اور ادھر کوئی شک نہیں کہ انہاں چوں کچھ لوگ، ایک جتھا حق نو جاندے ہیں بجھ جائے ہیں لکان دین. الحق من ربک فلا تکونن من الممترین، اے پیغمبر صلی اللہ علیہ وسلم، اے نواں قبلہ یعنی خانہ کعبہ تاڑے رب دی طرفوں حق اور سچے، لہذا فلا تکونن من الممترین، تسی ہرگز ہرگز بالکل شک وچ پینے والے شامل نہ ہونا. ولکل وجہۃ ہوا مولیہا، اور ہر گروپ ہر فرقے دے واسطے ایک سمت ایک رخ مقرر کیتا جاندہ ہے کہ ادھر تسی منہ کرنا ہے. فَسَّبِقُوا الخیرات، اور تسی نیکیاں چ نیک کماں چ اگے ودھن دی کوشش کریا کرو. اینما تکونو یاتی بکم اللہ جمیعا، اور تسی جتھے بھی ہو گے اللہ پاک تانو سب نو کٹھیاں کر لے گا. ان اللہ علی کل شیء قدیر، اس وچ کوئی شک نہیں، اللہ ہر چیز سے قدرت رکھتا ہے. وَمِنْ حَيْثُ خَرَجْتَ فَوَلِّ وَجْهَكَ شَطْرَ الْمَسْجِدِ الْحَرَامِ، اور تسی جتھوں بھی نکلو یعنی مدینے نکل کے ادھر جاؤ یا ادھر جاؤ، فَوَلِّ وَجْهَكَ شَطْرَ الْمَسْجِدِ الْحَرَامِ، تے اپنے رخاں نو اپنے چہرے نو تسی مسجد حرام وال موڑ دینا نماز پڑھدے آیا. وَإِنَّهُ لَلْحَقُّ مِن رَبِّكَ، اور اے تاڑے رب دی طرفوں حقی سچی گل ہے. وَمَا اللَّهُ بِغَافِلٍ عَمَّا تَعْمَلُونَ، اور اللہ تعالیٰ تاڑیاں کرتوتا تو غافل نہیں. وَمِنْ حَيْثُ خَرَجْتَ، اور ہم واحد صیغے چ رسول اللہ صلی اللہ علیہ وسلم نے یہ گل کہی گئی کہ اے نبی تسی جدھروں بھی نکلو، فَوَلِّ وَجْهَكَ شَطْرَ الْمَسْجِدِ الْحَرَامِ، تو تسی بھی اپنے رخ نو مسجد حرام وال پھر دیا کرو، خانہ کعبہ وال. وحیثما کنتم، پھر مسلمانوں نے کٹھیا مخاطب کر کے، تے تسی جتھے بھی ہوو، فبلو وجوہکم شطرہ، ہو تسی بھی اپنے چہرے مسجد حرام وال پھیریا کرو. لی اللہ یکون للناس علیکم حجتا، تاکہ کسی نو تاڑے خلاف ایک کہن دا موقع نہ ملے کہ لو جی یہ کی ہے، کوئی قبلہ ہی نہیں، کوئی انہاں دا ہے ہی نہیں کچھ انہاں دے پلے، کدی ادھر منہ کر لینے کدی ادھر منہ کر لینے، اے کیڑی امت ہے، اے نہ کسی نو کہن دا موقع ملے. اِلَّا الَّذِينَ ظَلَمُوا مِنْهُمْ، سوائے اونا دے جڑے نا انصافی دے ہوتے ظلم تے تل جان، جنہیں دن نو رات اور رات نو دن کہنا ہوتا تو کوئی علاج نہیں. فَلَا تَخْشَوْهُمْ وَخْشَوْنِي، اونا دی گلنا دی پرواہ نہ کرنا، اونا کو نہ ڈرنا، تسی میرے کو ڈرنا. وَلِيُتِمَّ نِعْمَتِي عَلَيْكُمْ، اور ساری گل دا مقصد ہے کہ میں تاڑے تے اپنی نعمت مکمل کر دیاں. لعلکم تہتدون، تاکہ تانو راہ لب جاوے، تانو پتہ لگ جاوے تسی جانا کدھر ہے. جو تک بندے نو صحیح صحیح پتہ نہ ہوئے کہ میں جانا کدھر ہے، او تو کوئی پریشان ہوندا ہے، کدی ادھر جاندا ہے کدی ادھر جاندا ہے، لیکن جدو تو پورا پورا راہ پتہ لگ جاوے لب جاوے، پھر سیدھا اس راہ دے اوتے ٹر پیندا. کما ارسلنا فیکم رسولا منکم، او جڑی 15ویں رکوع دے وچ ابراہیم علیہ السلام تے حضرت اسماعیل علیہ السلام دی دعا آئی سی، او دے جنوں دوواں نے کیسی ربا وجہ اللہ مسلمین لگ، سانو دوواں نو اپنا مسلمان بنا، سانو دوواں نو اپنا مسلمان بنا، اپنا فرما بردار بنا. ومن ذریتنا امتا مسلمتا لک، ومن ذریتنا امتا مسلمتا لک، اور ساڈی اولاد چوں وی ایک مسلمان امت بنا. اور پھر اگے جا کے فرمایا وبس فیم رسولا منہم، پھر اس ساڈی اولاد جو جڑی مسلمان امت ہوئے انہاں چ ایک رسول بھی کھڑا کریں، ایک رسول بھی بنائیں. ਜਤਲੂ ਅਲੇਹਿਮ ਆਇਆ ਤੇ ਕਾ ਜਿਹੜੀ ਤੇਰੀ ਆਇਤ ਜਿਹੜਾ ਤੇਰੀਆਂ ਆਇਤਾਂ ਪੜ੍ਹ ਪੜ੍ਹ ਕੇ ਉਹਨੂੰ ਸੁਣਾਵੇ ਸੱਲੱਲਾਹੁ ਅਲੈਹਿ ਵਸੱਲਮ ਵਯੁਅੱਲਿਮੁਹੁਮ ਅਲਕਿਤਾਬ ਵਲਹਿਕਮਾ ਔਰ ਉਹਨਾਂ ਨੂੰ ਕਿਤਾਬ ਦੀ ਤੇ ਹਿਕਮਤ ਦੀ ਸਿਆਣੀਆਂ ਗੱਲਾਂ ਦੀ ਤਲਕੀਨ ਕਰੇ, ਤਾਲੀਮ ਦੇਵੇ, ਪੜ੍ਹਾਵੇ ਉਹਨਾਂ ਨੂੰ, ਵਯੁ ਜ਼ਕੀਮ ਔਰ ਉਹਨਾਂ ਦਾ ਤਜ਼ਕੀਆ ਕਰੇ। ਹੁਣ ਇਸ ਜਗ੍ਹਾ ਉਹਨਾਂ ਦੋਵਾਂ ਦੀ ਦੁਆ ਦੀ ਕਬੂਲੀਅਤ ਦਾ ਐਲਾਨ ਹੋ ਰਿਹਾ। ਕਿਹਾ ਨਾ ਕਿ ਮੈਂ ਆਪਣੀਆਂ ਨਿਮਤਾਂ ਮੁਕੰਮਲ ਕਰ ਲਵਾਂ। ਹੁਣ ਉਹਨਾਂ ਨਿਮਤਾਂ ਚ ਇੱਕ ਬਹੁਤ ਬੜੀ ਨਿਮਤ ਜਿਹੜੀ ਅੱਲਾਹ ਤਾਲਾ ਨੇ ਮੁਸਲਮਾਨਾਂ ਤੁਹਾਡੇ ਤੇ ਕੀਤੀ, ਉਹ ਕੀ ਹੈ? ਕਮਾ ਅਰਸਲਨਾ ਫੀਕੁਮ ਰਸੂਲਾ ਮਿਨਕੁਮ, ਜਿਸ ਤਰ੍ਹਾਂ ਅੱਲਾਹ ਪਾਕ ਨੇ ਤੁਹਾਡੇ ਵਿੱਚੋਂ ਇੱਕ ਰਸੂਲ ਤੁਹਾਡੇ ਵੱਲ ਭੇਜਤਾ। ਯਤਲੂ ਅਲੈਕੁਮ ਆਯਾਤਿਨਾ, ਜਿਹੜਾ ਤੁਹਾਨੂੰ ਸਾਡੀਆਂ ਆਇਤਾਂ ਪੜ੍ਹ ਪੜ੍ਹ ਕੇ ਸੁਣਾਉਂਦਾ, ਸੱਲੱਲਾਹੁ ਅਲੈਹਿ ਵਸੱਲਮ, ਵਜੂ ਜ਼ਕੀਕੁਮ, ਤੁਹਾਡਾ ਤਜ਼ਕੀਆ ਕਰਦਾ, ਵਜੂ ਅਲਿਮੁਕੁਮ ਅਲਕਿਤਾਬਾ ਵਲ ਹਿਕਮਾ, ਔਰ ਤੁਹਾਨੂੰ ਕਿਤਾਬ ਤੇ ਹਿਕਮਤ ਪੜ੍ਹਾਉਂਦਾ, ਕਿਤਾਬ ਤੇ ਸਿਆਣੀਆਂ ਗੱਲਾਂ ਦੱਸਦਾ। ਯਾਨੀ ਕਿਤਾਬ ਦਾ ਮਤਲਬ ਹੁਕਮ ਵੀ ਹੈ, ਕੁਤਬਾ ਅਲੈਕੁਮ ਸਿਆਮ, ਤੁਹਾਨੂੰ ਰੋਜ਼ਾ ਰੱਖਣ ਦਾ ਹੁਕਮ ਦਿੱਤਾ ਜਾ ਰਿਹਾ, ਅਤੇ ਤੁਹਾਨੂੰ ਅੱਲਾਹ ਤਾਲਾ ਦੇ ਹੁਕਮ ਵੀ ਸੁਣ ਦੱਸਦਾ, ਪੜ੍ਹਾਉਂਦਾ, ਅਤੇ ਨਾਲ ਉਹਨਾਂ ਦੀਆਂ ਹਿਕਮਤਾਂ ਕਿ ਕਿਉਂ ਦਿੱਤਾ ਗਿਆ ਹੁਕਮ, ਉਹ ਵੀ ਤੁਹਾਨੂੰ ਨਾਲ ਨਾਲ ਦੱਸਦਾ। ਵਯੁਅੱਲਿਮੁਕੁਮ ਮਾ ਲਮ ਤਕੂਨੁ ਤਾਲਮੂਨ, ਔਰ ਤੁਹਾਨੂੰ ਉਹ ਕੁਛ ਪੜ੍ਹਾਉਂਦਾ ਜਿਹੜਾ ਤੁਸੀਂ ਆਪੇ ਕਦੀ ਨਹੀਂ ਸੋ ਜਾਣ ਸਕਦੇ। ਫਦਕੁਰੂਨੀ ਅਜ਼ਕੁਰਕੁਮ, ਅਤੇ ਤੁਸੀਂ ਮੈਨੂੰ ਯਾਦ ਰੱਖੋ, ਅਜ਼ਕੁਰਕੁਮ, ਮੈਂ ਆਪਣੀਆਂ ਨਿਮਤਾਂ ਅਤੇ ਮਿਹਰਬਾਨੀਆਂ ਵਾਸਤੇ ਤੁਹਾਨੂੰ ਯਾਦ ਰੱਖਾਂਗਾ। ਕਹਿੰਦੇ ਸੀ ਪੰਜਾਬੀ ਵਿੱਚ ਕਿ ਜਿਹੜਾ ਸਾਨੂੰ ਵੀ ਯਾਦ ਰੱਖਣਾ, ਉਹਦਾ ਮਤਲਬ ਕੀ ਹੁੰਦਾ? ਕਿ ਸਾਡੇ 'ਤੇ ਵੀ ਮਿਹਰਬਾਨੀ ਕਰਦੇ ਰਹਿਣਾ। ਕੋਈ ਹਜ ਤੇ ਜਾ ਰਿਹਾ ਹੋਵੇ, ਕਹਿੰਦੇ ਕਿ ਸਾਨੂੰ ਵੀ ਯਾਦ ਰੱਖਣਾ, ਜਾਂ ਜੇ ਤੁਸੀਂ ਦੁਆਵਾਂ ਕਰੋਗੇ ਆਪਣੇ ਰੱਬ ਕੋਲੋਂ, ਜੇ ਸਾਡੇ ਵਾਸਤੇ ਵੀ ਦੁਆ ਕਰਨਾ। ਤਾਂ ਫਜ਼ਕੁਰੂ ਨਹੀਂ, ਤੁਸੀਂ ਮੈਨੂੰ ਯਾਦ ਰੱਖੋ। ਅਜ਼ਕੁਰਕੁਮ, ਮੈਂ ਆਪਣੀਆਂ ਇਨਾਇਤਾਂ ਦੇ ਵਾਸਤੇ, ਆਪਣੀਆਂ ਮਿਹਰਬਾਨੀਆਂ ਦੇ ਵਾਸਤੇ ਤੁਹਾਨੂੰ ਯਾਦ ਰੱਖਾਂਗਾ ਕਿ ਇਹ ਵੀ ਮੇਰੇ ਬੰਦੇ ਨੇ, ਮੈਂ ਇਹਨਾਂ 'ਤੇ ਵੀ ਮਿਹਰਬਾਨੀਆਂ ਕਰਨੀਆਂ। ਵਸ਼ਕੁਰੂ ਲੀ ਵਲਾ ਤਕਫੁਰੂਨ, ਔਰ ਮੇਰੇ ਸ਼ੁਕਰਗੁਜ਼ਾਰ ਬੰਦੇ ਬਣੋ, ਮੇਰਾ ਸ਼ੁਕਰਾਨਾ ਕਰਿਆ ਕਰੋ, ਮੇਰਾ ਸ਼ੁਕਰ ਅਦਾ ਕਰਿਆ ਕਰੋ, ਅਤੇ ਮੇਰੀ ਨਾਸ਼ੁਕਰੀ ਨਾ ਕਰਿਆ ਕਰੋ। ਇੱਥੇ ਆ ਕੇ ਜਿਹੜਾ ਬਣੀ ਇਸਰਾਈਲ ਦੇ ਨਾਲ ਅੱਲਾਹ ਤਾਲਾ ਦਾ ਖਿਤਾਬ ਸੀ ਸੂਰਾ ਬਕਰਾ ਦਾ, ਉਹ ਮੁਕੰਮਲ ਹੋ ਗਿਆ। ਹੁਣ ਮੁਸਲਮਾਨਾਂ ਨਾਲ ਖਿਤਾਬ ਸ਼ੁਰੂ ਹੋ ਰਿਹਾ। ਫਰਮਾਇਆ, ਯਾ ਅਯੂਹੱ ਲਜ਼ੀਨਾ ਆਮਨੂ ਇਸਤਾਈਨੂ ਬਿਸਬਰ ਵਸਸਲਾਹ, ਐ ਈਮਾਨ ਵਾਲਿਓ, ਸਬਰ ਕਰਕੇ ਅਤੇ ਨਮਾਜ਼ ਪੜ੍ਹ ਕੇ ਅੱਲਾਹ ਪਾਕ ਕੋਲ ਮਦਦ ਮੰਗਿਆ ਕਰੋ। ਇਨ ਅੱਲਾਹ ਮਾ ਸਾਬਰੀਨ, ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਅੱਲਾਹ ਤਾਂ ਸਬਰ ਕਰਨ ਵਾਲਿਆਂ ਦੇ ਨਾਲ ਹੈ। ਵਲਾ ਤਕੂਲੂ ਲਿਮਾ ਯੁਕਤਲੁ ਫੀ ਸਬੀਲਿਲਲਾਹ ਅਮਵਾਤ, ਔਰ ਜਿਹੜੇ ਅੱਲਾਹ ਦੇ ਰਸਤੇ 'ਚ ਕਤਲ ਹੋ ਜਾਣ, ਉਹਨਾਂ ਨੂੰ ਮਰੇ ਹੋਏ ਨਾ ਕਿਆ ਕਰੋ। ਬਲ ਅਹਿਆਉਨ, ਅਸਲ ਦੇ ਵਿੱਚ ਉਹ ਜ਼ਿੰਦਾ ਹਨ। ਵਲਾ ਕਿਲਾ ਤਸ਼ੁਰੂਨ, ਲੇਕਿਨ ਤੁਹਾਨੂੰ ਇਹਦੀ ਖਬਰ ਨਹੀਂ, ਤੁਹਾਨੂੰ ਇਹਦੀ ਸਮਝ ਨਹੀਂ। ਅੱਛਾ, ਕੁਰਾਨ ਮਜੀਦ ਦੇ ਵਿੱਚ ਸਬਰ ਦਾ ਲਫ਼ਜ਼ ਜਿਹੜਾ ਉਹ ਆਮ ਤੌਰ 'ਤੇ ਜਿਹੜਾ ਆਮ ਜਿਹਨੂੰ ਅਸੀਂ ਸਬਰ ਕਹਿੰਦੇ ਹਾਂ, ਉਹਦੇ ਮੈਨੇਜ ਨਹੀਂ ਆਇਆ। ਸਬਰ ਦੋ ਤਰ੍ਹਾਂ ਦਾ ਹੁੰਦਾ ਹੈ, ਇੱਕ ਹੁੰਦਾ ਕਿ ਕੁਛ ਵਾਕਿਆ ਪੇਸ਼ ਆ ਜਾਵੇ ਅਤੇ ਉਹਦੇ 'ਤੇ ਰੋਣਾ ਧੋਣਾ ਨਾ, ਬਲਕਿ ਸਬਰ ਕਰ ਲੈਣਾ। ਇਹ ਵੀ ਕੁਰਾਨ ਸ਼ਰੀਫ ਵਿੱਚ ਆਇਆ, ਸੂਰਤ ਤੂਰ ਦੇ ਵਿੱਚ ਫਰਮਾਇਆ ਗਿਆ, ਫਸਬਰੂ ਔਲਾ ਤਸਬਰੂ ਸਵਾਉਨ ਅਲੈਕੁਮ ਇਨਮਾ ਤੁਜ਼ਾਉਨ ਮਾ ਕੁੰਤੁਮ ਤਾਮਲੂਨ, ਕਿ ਜਨਮ ਵਾਲਿਆਂ ਨੂੰ ਕਿਹਾ ਜਾਏਗਾ ਜਿਹੜੇ ਜਨਮ ਵਿੱਚ ਸੁੱਟੇ ਜਾਣਗੇ, ਕਿ ਤੁਸੀਂ ਹੁਣ ਭਾਵੇਂ ਸ਼ੋਰ ਮਚਾਓ ਤਾਂ ਭਾਵੇਂ ਚੁੱਪ ਕਰਕੇ ਬੈਠੇ ਰਹੋ, ਬਰਾਬਰ ਹੈ ਤੁਹਾਡੇ ਵਾਸਤੇ, ਤੁਹਾਨੂੰ ਆਪਣੀਆਂ ਕਰਤੂਤਾਂ ਦੀ ਸਜ਼ਾ ਮਿਲ ਰਹੀ ਹੈ। ਲੇਕਿਨ ਆਮ ਤੌਰ 'ਤੇ ਕੁਰਾਨ ਸ਼ਰੀਫ ਦੇ ਵਿੱਚ ਸਬਰ ਦਾ ਮਤਲਬ ਆਇਆ ਹੈ ਕਿਸੇ ਗੱਲ 'ਤੇ ਡਟੇ ਰਹਿਣ ਦੇ ਉੱਤੇ, ਕਿ ਤੁਸੀਂ ਦੀਨ ਸਮਝਿਆ, ਉਹਨੂੰ ਮੰਨਿਆ, ਹੁਣ ਤੁਹਾਡੀ ਭਾਵੇਂ ਖਾਲੂ ਢੇੜ ਦੇਵੇ ਕੋਈ, ਉਹ 'ਤੇ ਕਾਇਮ ਰਹੋ। ਤੁਸੀਂ ਦੀਨ ਕਬੂਲ ਕੀਤਾ, ਇਹਦੇ 'ਤੇ ਅਮਲ ਕੀਤਾ, ਫਿਰ ਭੁੱਖ ਆ ਗਈ, ਪਰੇਸ਼ਾਨੀ ਆ ਗਈ, ਤੁਹਾਡੇ ਜਾਨ ਮਾਲ ਦਾ ਨੁਕਸਾਨ ਹੋ ਗਿਆ, ਜਿਸ ਤਰ੍ਹਾਂ ਕਿ ਸਾਹਬਾ ਕਰਾਮ ਨੇ ਜਾਨਾਂ ਦੀ ਕੁਰਬਾਨੀਆਂ ਦਿੱਤੀਆਂ, ਘਰ ਬਾਰ ਛੱਡੇ, ਜਾਨ ਮਾਲ ਕੁਰਬਾਨ ਕੀਤੇ, ਕਿੰਨੇ ਸਾਹਬੀ ਸ਼ਹੀਦ ਹੋਏ, ਗਜ਼ਵਾ ਉਹਦ ਦੇ 70 ਸਾਹਬਾ ਸ਼ਹੀਦ ਹੋ ਗਏ, ਇਹ ਸਾਰਾ ਕੀ ਹੈ? ਇਹ ਸਭ ਕੁਛ ਹੋਣਾ ਜੇ ਲਿਆਦਾ ਕਿਹਾ, ਵਲਾ ਨਬਲੁਵੰਨਕੁਮ ਬਿਸ਼ਈਅਮ ਮਿਨ ਅਲਖੌਫੀ ਵਲਜੋਈ ਵਨਕਸਿਮ ਮਿਨ ਅਲਅਮਵਾਲੀ ਵਲਅਨਫੁਸੀ ਵਸਮਰਾਤ, ਲਿਆਦਾ ਕਿਹਾ ਗਿਆ ਕਿ ਅਸੀਂ ਤੁਹਾਨੂੰ ਅਜ਼ਮਾਉਣਾ ਜੇ, ਅਸੀਂ ਤੁਹਾਨੂੰ ਅਜ਼ਮਾ ਕੇ ਰਵਾਂਗੇ, ਡਰ ਭੁੱਖ ਔਰ ਜਾਨਾਂ ਮਾਲਾਂ ਅਤੇ ਫਲਾਂ ਦਾ ਨੁਕਸਾਨ ਦੇ ਕੇ, ਮੇਵਿਆਂ ਦਾ ਨੁਕਸਾਨ ਦੇ ਕੇ। ਬਸ਼ਰ ਸਾਬਰੀਨ, ਜੇ ਸਬਰ ਕਰਨ ਵਾਲਿਆਂ ਨੂੰ ਖੁਸ਼ਖਬਰੀ ਦੇ ਦਿਓ, ਜਿਹੜੇ ਡਟੇ ਰਹਿਣ। ਜਦੋਂ ਉਹਨਾਂ ਨੂੰ ਕਿਸੇ ਡਰਾਇਆ ਜਾਵੇ ਤੇ ਉਹ ਦੀਨ ਨੂੰ ਜਾਂ ਦੀਨ ਤੇ ਅਮਲ ਕਰਨ ਨੂੰ ਛੱਡ ਨਾ ਦੇਣ। ਉਹ ਹਲਾਲ ਆਰਾਮ ਦੀ ਤਮੀਜ਼ ਕਰਨ, ਜੇ ਉਹਨਾਂ ਨੂੰ ਮਾਲ ਦੀ ਤੰਗੀ ਮਹਿਸੂਸ ਹੋਵੇ ਤੇ ਉਹ ਦੀਨ ਤੇ ਅਮਲ ਕਰਨਾ ਛੱਡ ਨਾ ਦੇਣ। ਬਸ਼ਰ ਸਾਬਰੀਨ, ਤੇ ਜਿਹੜੇ ਸਬਰ ਕਰਨ ਡਟੇ ਰਹਿਣ, ਉਹਨਾਂ ਨੂੰ ਖੁਸ਼ਖਬਰੀ ਦੇ ਦਿਓ। ਅਲਦੀਨਾ ਇਜ਼ਾ ਅਸਾਬਤ ਮੁਸੀਬਤ, ਜਿਹਨਾਂ ਨੂੰ ਜਦੋਂ ਵੀ ਕੋਈ ਮੁਸੀਬਤ ਆਈ, ਕਾਲੂ ਇੰਨਾ ਲਿਲਾਹੀ ਵਾ ਇੰਨਾ ਇਲੈਹੀ ਰਾਜਿਊਨ, ਤੇ ਉਹ ਕਹਿਣ ਲੱਗੇ ਕਿ ਅਸੀਂ ਤਾਂ ਹੈ ਹੀ ਅੱਲਾ ਦੇ ਹਾਂ, ਅੱਲਾ ਦੇ ਹੀ ਬੰਦੇ ਹਾਂ, ਵਾ ਇੰਨਾ ਇਲੈਹੀ ਰਾਜਿਊਨ, ਔਰ ਅਸੀਂ ਅੱਲਾ ਵਾਲੇ ਹੀ ਵਾਪਸ ਮੁੜ ਕੇ ਜਾਣਾ ਹੈ। ਜੇ ਮੇਰਾ ਪੁੱਤਰ ਅੱਲਾ ਨੇ ਲੈ ਲਿਆ ਤਾਂ ਅੱਲਾ ਨੇ ਦਿੱਤਾ ਸੀ, ਉਹਨੇ ਲੈ ਲਿਆ। ਮੇਰਾ ਮਾਲ ਉਹ ਅੱਲਾ ਤਾਲਾ ਨੇ ਆਪ ਦਿੱਤਾ ਸੀ, ਅੱਲਾ ਪਾਕ ਨੇ ਆਪ ਤਾਂ ਦਿੱਤਾ ਸੀ ਮੈਨੂੰ, ਤੇ ਉਹ ਜਿਹੜੇ ਉਹਨੇ ਲੈ ਲਿਆ ਤੇ ਕੀ ਹੋ ਗਿਆ? ਉਹ ਕਹਿੰਦੇ ਯੈਸ, ਇਸ ਤਰ੍ਹਾਂ ਹੀ ਹੋਣਾ ਸੀ, ਇੰਨਾ ਲਿਲਾਹੀ, ਅਸੀਂ ਅੱਲਾ ਦੇ ਹਾਂ, ਵਾ ਇੰਨਾ ਇਲੈਹੀ ਰਾਜਿਊਨ, ਔਰ ਅਸੀਂ ਮੁੜ ਕੇ ਵਾਪਸ ਉਹਦੇ ਕੋਲ ਹੀ ਜਾਣਾ। ਉਲਾਇਕਾ ਅਲੈਹਿਮ ਸਲਾਵਾਤੁਮ ਮਿਰ ਰੱਬਿਹਿਮ ਵਰਹਿਮਾ, ਇਹ ਉਹ ਲੋਕ ਹਨ ਜਿਨ੍ਹਾਂ ਤੇ ਉਹਨਾਂ ਦੇ ਰੱਬ ਦੀਆਂ ਮਿਹਰਬਾਨੀਆਂ, ਔਰ ਜਿਨ੍ਹਾਂ ਤੇ ਉਹਨਾਂ ਦੇ ਰੱਬ ਦੀਆਂ ਅਨਾਇਤਾਂ ਤੇ ਮਿਹਰਬਾਨੀਆਂ। ਵਾ ਉਲਾਇਕਾ ਅਲਮੁਹਤਦੂਨ, ਔਰ ਇਹੋ ਹੀ ਅਸਲ ਦੇ ਵਿੱਚ ਸਿੱਧ ਰਸਤੇ ਤੇ। ਇੰਨਾ ਸਫਾ ਵਲ ਮਰਵਾ, ਇੰਨਾ ਸਫਾ ਵਲ ਮਰਵਾ ਤਾਂ ਮਿਨ ਸ਼ਾਇਰ ਅੱਲਾਹ, ਇਹਦੇ ਕੋਈ ਸ਼ੱਕ ਨਹੀਂ। ਤੇ ਸਫਾ ਮਰਵਾ ਅੱਲਾਹ ਤਾਲਾ ਦੀ ਨਿਸ਼ਾਨੀਆਂ ਚੋ ਹੈ। ਬਾਅਦ ਮੱਕੇ ਦੇ ਲੋਕ ਉਹ ਹਜ ਕਰਨ ਵਾਸਤੇ ਆਉਂਦੇ ਸਨ ਤੇ ਸਫਾ ਮਰਵਾ ਦਰਮਿਆਨ ਸਹੀ ਨਹੀਂ ਸਨ ਕਰਦੇ। ਉਹਨੂੰ ਕਿਹਾ ਜਾ ਰਿਹਾ, ਸੁਣਾਉਤ ਮਾਰੀ ਜਾ ਰਹੀ ਹੈ ਕਿ ਸਫਾ ਮਰਵਾ ਵੀ ਅੱਲਾਹ ਦੀ ਨਿਸ਼ਾਨੀਆਂ ਚੋ ਹੈ, ਇਹਨਾਂ ਨੂੰ ਹਲਕਾ ਨਾ ਸਮਝੋ। ਫਮਨ ਹੱਜਲ ਬੈਤਾ ਅਵੇਤ ਅਮਰਾ, ਤੇ ਜਿਹੜਾ ਕੋਈ ਹਜ ਕਰੇ ਜਾਂ ਉਮਰਾ ਕਰੇ, ਫਲਾ ਜੁਨਾਹ ਅਲੈਹੀ ਅਨ ਯਤਵਫ ਬਿਮਾ, ਤਾਂ ਕੋਈ ਹਰਜ ਨਹੀਂ ਉਹ ਇਹਨਾਂ ਦੋਵਾਂ ਦੇ ਦਰਮਿਆਨ ਵਿੱਚ ਤਵਾਫ ਕਰੇ, ਯਾਨੀ ਸਹੀ ਕਰੇ। ਫਮਨ ਤਤਵਾ ਖੈਰਨ, ਔਰ ਜਿਹੜਾ ਸ਼ੌਕ ਨਾਲ ਨੇਕੀ ਕਰੇ, ਫਇਨ ਅੱਲਾਹ ਸ਼ਾਕਿਰ ਅਲੀਮ, ਤੇ ਅੱਲਾਹ ਤਾਲਾ ਨੂੰ ਸਭ ਪਤਾ ਲੱਗ ਜਾਂਦਾ ਕਿ ਕਿਹਨੇ ਮੇਰੇ ਵਾਸਤੇ ਕੋਈ ਭੋਰਾ ਵੀ ਕੀਤਾ, ਔਰ ਉਹ ਬੜਾ ਕਦਰਦਾਨ ਹੈ। ਇਨਾ ਲਦੀਨ ਯਕਤੂਮੂਨਾ ਮਾ ਅਨਜ਼ਲਨਾ ਮਿਨ ਅਲਬੈਨਾਤ ਵਲ ਹੁਦਾ, ਕੋਈ ਸ਼ੱਕ ਨਹੀਂ ਉਹ ਲੋਕ ਜਿਹੜੇ ਲੁਕਾਉਂਦੇ ਨੇ, ਮਾ ਅਨਜ਼ਲਨਾ ਮਿਨ ਅਲਬੈਨਾਤ, ਉਹਨਾਂ ਚੀਜ਼ਾਂ ਨੂੰ ਜਿਹੜੀਆਂ ਖੁੱਲੀਆਂ ਨਿਸ਼ਾਨੀਆਂ ਦੇ ਵਿੱਚੋਂ ਅਸੀਂ ਨਾਜ਼ਲ ਕੀਤੀਆਂ। ਵਲ ਹੁਦਾ, ਔਰ ਹਦਾਇਤ ਦੀਆਂ ਗੱਲਾਂ ਨੂੰ ਲੁਕਾਉਂਦੇ ਨੇ, ਮਿੰਬਾ ਦੇ ਬਾ ਬੈਨਾ ਹੋ ਲੈਣਾ ਸੀ, ਇਸ ਤੋਂ ਬਾਅਦ ਕਿ ਅਸੀਂ ਲੋਕਾਂ ਵਾਸਤੇ ਉਹਨੂੰ ਸਾਫ ਸਾਫ ਵਾਅਦੇ ਕਰ ਦਿੱਤਾ ਹੋਇਆ ਆਪਣੀ ਕਿਤਾਬ ਦੇ ਵਿੱਚ। ਉਲਾਇਕਾ ਯਲਾਨੁਹੁਮੁਲਾਹ, ਇਹੋ ਹੀ ਉਹ ਲੋਕ ਹਨ ਜਿਹਨਾਂ ਤੇ ਅੱਲਾਹ ਤਾਲਾ ਲਾਨਤ ਕਰ ਰਿਹਾ। ਵਾ ਯਲਾਨੁਹੁਮੁਲਾਹ ਯੂਨ, ਔਰ ਸਾਰੇ ਲਾਨਤ ਕਰਨੇ ਵਾਲੇ ਉਹਨਾਂ ਤੇ ਲਾਨਤ ਭੇਜ ਰਹੇ। ਇਲਾ ਲਜ਼ੀਨ ਤਾਬੂ, ਹਾਂ ਇਹਨਾਂ 'ਚ ਜਿਹੜੇ ਲੋਕ ਤੌਬਾ ਕਰ ਲੈਣ, ਬਾਜ਼ ਆ ਜਾਣ, ਵਸਲਹੁ, ਔਰ ਆਪਣੀ ਇਸਲਾਹ ਕਰਨ, ਸੁੱਕੀ ਤੌਬਾ ਦੀ ਤਸਵੀਰ ਨਹੀਂ, ਇਸਲਾਹ ਕਰਨ ਆਪਣੀ। ਵਾ ਬੈਯਨੁ, ਔਰ ਜੋ ਕੁਛ ਉਹਨਾਂ ਨੇ ਉਲਟਾ ਸਿੱਧਾ ਲੋਕਾਂ ਨੂੰ ਦੱਸਿਆ ਹੋਵੇ, ਉਹਦੀ ਵਜ਼ਾਹਤ ਕਰਨ ਕਿ ਮੈਂ ਇਹ ਝੂਠ ਕਿਹਾ ਸੀ, ਸੱਚੀ ਗੱਲ ਇਹ ਜੇ। ਫਉਲਾਇਕਾ ਤੂਬੁ ਅਲੈਹਿਮ, ਤੇ ਐਸੇ ਲੋਕਾਂ ਦੀ ਤੌਬਾ ਅੱਲਾਹ ਤਾਲਾ ਕਬੂਲ ਫਰਮਾਏਗਾ। ਵਾ ਅਨਾ ਤਵਾਬੁ ਰਹੀਮ, ਔਰ ਮੈਂ ਬੜਾ ਤੌਬਾ ਦਾ ਕਬੂਲ ਕਰਨ ਵਾਲਾ ਤੇ ਮਿਹਰਬਾਨੀਆਂ ਫਰਮਾਉਣ ਵਾਲਾ। ਇਨ ਅਲਜ਼ੀਨਾ ਕਫਰੂ ਵਮਾਤੂ ਵਹੁਮ ਕੁਫਾਰ, ਜਿਹੜੇ ਲੋਕ ਕਾਫਰ ਹਨ ਔਰ ਉਹ ਮਰ ਜਾਣ ਇਸੇ ਹਾਲ 'ਚ ਕਿ ਕਾਫਰ ਹੋਣ। ਉਲਾਇਕਾ ਅਲੈਹਿਮ ਲਾਨਤੁਲਾਹਿ ਵਲ ਮਲਾਇਕਤਿ ਵਨ ਨਾਸਿ ਅਜਮਈਨ, ਐਸੇ ਲੋਕਾਂ ਤੇ ਅੱਲਾ ਦੀ, ਅੱਲਾ ਪਾਕ ਦੀ, ਫਰਿਸ਼ਤਿਆਂ ਦੀ ਅਤੇ ਸਾਰਿਆਂ ਇਨਸਾਨਾਂ ਦੀ ਲਾਨਤ ਫਟਕਾਰ ਹੈ। ਖਾਲਿਦੀ ਨਫੀਆ, ਉਹ ਹਮੇਸ਼ਾ ਇਸ ਲਾਨਤ ਦੇ ਵਿੱਚ ਫਸੇ ਰਹਿਣਗੇ। ਲਾ ਯੁਖਫਫੁ ਅਨਹੁਮ ਅਲ-ਅਜ਼ਾਬ, ਅੱਲਾ ਤਾਲਾ ਅਜ਼ਾਬ ਨੂੰ ਉਹਨਾਂ ਤੋਂ ਹਲਕਾ ਨਹੀਂ ਕਰੇਗਾ, ਉਹਨਾਂ ਤੋਂ ਚੁੱਕੇਗਾ ਨਹੀਂ ਅਜ਼ਾਬ ਨੂੰ। ਵਲਾ ਹੁਮ ਯੁਨਜ਼ਰੂਨ, اور نہ ہی انہوں کوئی مہلت دیتی جائے گی. یعنی اکتا عذاب ہونا دا ہمیشہ ہمیشہ واسطے ہوئے گا. اور یہ بھی نہیں کہ کسی نے تھوڑی جی انہوں نے ریلیکسیشن مل جائے, تھوڑی جی ہولا کرتا جائے, پھر تیز کرتا جائے, نہیں, ہمیشہ پکا عذاب انہوں نے ملتا رہے گا. وہ الہ کو ملا ہوں واحد, تو تاڑا معبود تاڑی عبادت دے لائق تو صرف ایک کوئی الہ ہے عبادت دے لائق, رب لا الہ الا ہو, وہ دے سوا کوئی عبادت دے لائق نہیں. ہو الرحمن الرحیم, تو اوہی رحمان تو اوہی رحیم رحم کرنے والا ہے. اِنَّ فِي خَلْقِ السَّمَاوَاتِ وَالْأَرْضِ وَاخْتِلَافِ اللَّيْلِ وَالنَّهَارِ, کوئی شک نہیں کہ اسمانات زمین نو بناون اور رات اور دن دے اگے پیچھے آن, وَالْفُلْكِ الَّتِي تَجْرِي فِي الْبَحْرِ بِمَا يَنْفَعُ النَّاسِ, اور اُنہ کشتیاں دے وچ جڑیاں دریاواں دے وچ چل دیاں لوکاں دا مال لے کے جڑا انہوں نے فائدہ دے وے. وَمَا انزل اللہ من السماء من ماء, اور جو اللہ نے نازل کیتا ہے اسمان تو پانی دی شکل چ, فاحیا بہ الارض, اور یہ ذریعے اور زمین نو مڑ کے زندہ کر رہا ہے, بعد موتہا وہ مر جان تو بعد, وبصا فیہا من کل دابا, اور انہیں زمین تے ہر قسم دے جانور کھلار دیتے ہیں, وتصریف الریائے اور ہواواں دے چلن وچ, وصحاب المسخری بین السماء والارض, اور اسمان اور زمین دے درمیان بدل جڑے اسمان دے درمیان اسمان زمین دے درمیان ٹھہرے رہندے ہیں اور انسان دی خدمت دے واسطے تیار رہندے ہیں. لآیات, اس سب دے وچ بڑیاں نشانیاں ہیں, لی قوم یاقلون, سمجھدار لوگاں دے واسطے. قرآن مجید دے وچ بار بار اللہ تعالیٰ دی نشانیاں دا تذکرہ ہے. نشانی کہندے نے اس چیز نوں جنوں دیکھ کے کوئی ہور چیز یاد آ جائے. میں اپنی الماری پھرول رہا سا, اتھوں ایک پرانی کتاب میں لگ گئی, وہ کتاب دیکھی, چوتھی جماعت دی کتاب سی, تے میں نے چوتھی جماعت دا زمانہ یاد آ گیا. میں کوئی چیز دیکھنا کسی جگہ تو لنگنا, ایتھے ابا ہی میرے کام کرتے ہوں, ابا ہی یاد آ گیا. کسی جگہ تو لنگیا, اتھے میرا ایک دوست رہندا ہوں, میں دوست یاد آ گیا. تے نشانی انسان دے علم نو نہیں بتاندی, بلکہ وہ گل جڑی پہلے پتا ہوگی یاد کرا دیندی. اسی ہنے پڑھ کے آئے ہیں کہ اللہ تعالیٰ نے ساڈیاں روحاں نوں اپنا دیدار کرایا سی, تو انہوں نے پوچھا سی کہ میں تاڈا رب نہیں, تو ساڈیاں ساریاں دیا روحاں نے کہا سی کہ ہاں ہاں کیوں نہیں, تو ساڈا رب ہے, اسی اس گل دی گواہی دینے. ہویا ہے کہ اسی اللہ تعالیٰ نوں دیکھیا پچھانیا کہ وہ ساریاں خوبیاں دا مالک ہے, اور وہ دے وچ نہ کوئی نقص, نہ کوئی خرابی, نہ کوئی کمی ہے. لیکن جو دنیا چاہے ایسی اکھ کھولی تو سانو دا نام بھول گیا, لیکن اینا یاد رہا کہ وہ ہے بڑا پکا سی, بڑا پرفیکٹ سی ہر لحاظ, نہ کوئی خامی, کوئی کمزوری, کوئی عیب ادج کوئی نہیں سی. لہذا اسی ہر اس چیز نو پسند کرنا شروع کرتا جہد عیب کوئی نہیں سی. میں بازار جتی لین بھی جاواں تو میں جن پیسے میرے ہو میرے کول ہون, جو میں سب تو بہترین جتی لے کے نا فرسٹ کلاس جتی لے کے آواں, پاویں میں نے پتا کہ دو مہینے بعد میں نے مولوں گنا کہ نہیں یہ بھی نقص ہے, یہ بھی نقص ہے, یہ بھی نقص ہے. یعنی کوئی 60 سال دا ہوئے یا 70 سال دا, 20 سال دا ہوئے یا 40 سال دا, وہ یہ کوئی کمپرومائز نہیں کر سکتا کہ میں چلو ہلکی چیز لے لواں, نہیں, جن وہ کو گنجائش ہوگی اس بہترین چیز لے گا. کوئی یار بنانا ہوئے انہیں, جس بندے دے بارے جو انہوں یہ خیال ہوئے گا کہ اے بڑا پرفیکٹ ہے, ادھر خامی کوئی نہیں, خوبی والا بندہ ہے, اس نال پیار کرے گا. پاویں چوتھے مہینے ہی معلوم ہوئے کہ نہیں یار وہ نہیں, جدو پتہ لگا کہ وہ نہیں, یہ بھی خامی, تے بھی کمزوری, یہ بھی نہیں, تے بھی نہیں, ਤੇ ਜਿੰਨਾ ਜਿੰਨਾ ਪਤਾ ਲੱਗੀ ਜਾਏਗਾ ਓਨੀ ਓਨੀ ਮੇਰੇ ਕੋਲੋਂ ਦੂਰ ਹੁੰਦਾ ਜਾਵਾਂਗਾ, ਮੈਂ ਕਿਸੇ ਚੀਜ਼ ਨਾਲ ਜਿਹੜੀ ਕਿ ਮੈਨੂੰ ਨਜ਼ਰ ਆਵੇ ਕਿ ਉਹਦੇ 'ਚ ਨੁਕਸ ਹੈ, ਮੈਂ ਪਿਆਰ ਨਹੀਂ ਕਰ ਸਕਦਾ। ਸਵਾਲ ਇਹ ਕਿ ਮੇਰਾ 65 ਸਾਲ ਦਾ ਤਜਰਬਾ ਹਾਲੇ ਤੱਕ ਮੈਨੂੰ ਇਹ ਨਹੀਂ ਸਮਝਾ ਸਕਿਆ ਕਿ ਮੈਂ ਇਹ ਖਿਆਲ ਹੀ ਦਿਲ 'ਚੋਂ ਕੱਢ ਰਿਹਾ, ਇਹ ਖਿਆਲ ਬੰਦਾ ਦਿਲ 'ਚੋਂ ਨਹੀਂ ਕੱਢ ਸਕਦਾ। ਪਰ ਸਵਾਲ ਹੈ ਕਿ ਮੈਂ ਫਿਰ ਕਿਹਨੂੰ ਲੱਭ ਰਿਹਾ? ਹਾਲੀ ਨੇ ਕਿਹਾ ਸੀ ਨਾ ਕਿ ਹੈ ਜਿਸ ਤਜੂ ਕਿ ਖੂਬ ਸੇ ਹੈ ਖੂਬ ਤਰ ਕਾਂ, ਅਬ ਦੇਖੀਏ ਕਿ ਠਹਿਰਤੀ ਹੈ ਜਾ ਕੇ ਨਜ਼ਰ ਕਾਂ, ਕਿ ਮੈਂ ਬਿਹਤਰ ਤੋਂ ਬਿਹਤਰ ਲੱਭੀ ਜਾ ਰਿਹਾ, ਪਤਾ ਨਹੀਂ ਮੈਂ ਕਿੱਥੇ ਜਾ ਕੇ ਖਲੋਵਾਂਗਾ, ਯਾਨੀ ਮਲੂਮ ਹੁੰਦਾ ਮੈਂ ਖਲੋਣਾ ਕਿਧਰੇ ਨਹੀਂ, ਤੇ ਮੈਂ ਕਿਹਨੂੰ ਲੱਭ ਰਿਹਾ? ਅਸਲ ਦੇ ਵਿੱਚ ਉਹ ਰੱਬ ਜਿਹਨੂੰ ਮੈਂ ਦੇਖਿਆ ਸੀ, ਮੇਰੀ ਰੂਹ ਨੇ ਦੇਖਿਆ ਸੀ, ਮੈਂ ਉਹਨੂੰ ਲੱਭ ਰਿਹਾ। ਮਾਲਿਕ ਮੇਰੇ ਕਾਂ ਹੈ ਤੂੰ ਮੁਝਕੋ ਤੇਰੀ ਤਲਾਸ਼ ਹੈ, ਮੁਝਕੋ ਹੈ ਤੇਰੀ ਜੁਸਤਜੂ, ਮੁਝਕੋ ਤੇਰੀ ਤਲਾਸ਼ ਹੈ, ਕਿ ਰੱਬਾ ਮੈਂ ਤੈਨੂੰ ਲੱਭ ਰਿਹਾ, ਮੈਂ ਤੈਨੂੰ ਲੱਭ। ਹੁਣ ਜਦੋਂ ਬੰਦਾ ਇਸ ਅਸਮਾਨ ਨੂੰ, ਜ਼ਮੀਨ ਨੂੰ, ਪਹਾੜਾਂ ਨੂੰ, ਹਵਾਵਾਂ ਨੂੰ, ਜਿਹੜੇ ਬੂਟੇ ਉੱਗ ਰਹੇ ਨੇ ਉਹ, ਜਿਹੜੀਆਂ ਫਸਲਾਂ ਉੱਗ ਰਹੀਆਂ ਨੇ ਉਹ, ਜਿਹੜੇ ਫਲ ਲੱਗ ਰਹੇ ਨੇ ਉਹ, ਬੰਦਾ ਦੇਖਦਾ, ਦੁੱਧ ਪੀਂਦਾ ਕਿ ਮੱਝ ਖਾ ਰਹੀ ਹੈ ਪੱਠੇ ਤੇ ਤੂੜੀ ਤੇ ਗੁਦਾਵਾ, ਤੇ ਦੁੱਧ ਕੱਢ ਰਹੀ ਹੈ ਮੇਰੇ ਵਾਸਤੇ। ਹੋਵੇ ਨਾ ਹੋਵੇ, ਇਹ ਮੇਰਾ ਉਹ ਹੀ ਰੱਬ, ਇਹ ਉਹਨੇ ਸਾਰਾ ਕੁਛ ਇਹ ਮੇਰੇ ਵਾਸਤੇ ਵਿਛਾਇਆ, ਇਹ ਦਸਤਰਖਾਨ ਉਹਦਾ ਹੈ, ਉਹਨੇ ਮੇਰੇ ਵਾਸਤੇ ਮੱਝ ਬਣਾਈ, ਉਹਨੇ ਮੇਰੇ ਵਾਸਤੇ ਸ਼ਹਿਦ ਦੀ ਮੱਖੀ ਬਣਾਈ, ਉਹ ਆਪ ਨਹੀਂ ਸ਼ਹਿਦ ਖਾਂਦੀ, ਮੇਰੇ ਵਾਸਤੇ ਇੰਤਹਾਈ ਮਿੱਠਾ, ਆਪ ਤੁਸੀਂ ਮਿੱਠਾ ਖੰਡ ਕਹਿੰਦੇ ਹਾਂ, ਖੰਡ ਕੀ ਚੀਜ਼ ਉਹਦੇ ਸਾਹਮਣੇ? ਜੋ ਮਿੱਠੀ ਅੱਲਾਹ ਤਾਲਾ ਨੇ ਸ਼ਹਿਦ ਬਣਾਈ ਹੈ ਉਹ ਖੰਡ ਉਹਦਾ ਮੁਕਾਬਲਾ ਨਹੀਂ ਕਰਦੀ, ਲੇਕਿਨ ਉਹਨੇ ਬਣਾਈ ਹੈ। ਗੰਨਾ, ਅੰਬ, ਸੇਬ, ਖਜੂਰ, ਨਾਸ਼ਪਾਤੀ ਕਿਹਨੇ ਬਣਾਏ? ਕੌਣ ਖਾਂਦਾ? ਮੈਂ ਖਾਂਦਾ, ਮੈਂ ਤਾਂ ਨਹੀਂ ਪੈਦਾ ਕੀਤੇ। ਅਸਮਾਨ ਤੋਂ ਬਾਰਿਸ਼ ਆ ਰਹੀ ਹੈ ਥੱਲੇ, ਮੈਨੂੰ ਫਾਇਦਾ ਦਿੰਦੀ ਹੈ, ਲੇਕਿਨ ਮੈਂ ਤਾਂ ਨਹੀਂ ਲੈ ਕੇ ਆਉਂਦਾ। ਇਹ ਮੈਂ ਤਾਂ ਸਿਰਫ ਇੱਕ ਬੀਜ ਲੈ ਕੇ ਤੁਹਾਨੂੰ ਜ਼ਮੀਨ ਦੇ ਵਿੱਚ ਟੱਕ ਦੇਣਾ, ਲੇਕਿਨ ਉਹ ਬੀਜ ਫਾੜਦਾ ਕੌਣ ਹੈ? ਉਹਨੂੰ ਪਾੜਦਾ ਕੌਣ ਹੈ? ਉਹਦੇ ਵਿੱਚੋਂ ਬੂਟਾ ਕੱਢਦਾ ਕੌਣ ਹੈ? ਉਸਦੇ ਦਾਣੇ ਲਾਉਂਦਾ ਕੌਣ ਹੈ? ਕਿਹਦੇ ਵਾਸਤੇ ਲਾਉਂਦਾ? ਮੇਰੇ ਵਾਸਤੇ ਲਾਉਂਦਾ। ਅਤੇ ਜਦੋਂ ਮੈਂ ਇਸ ਕਾਇਨਾਤ ਦੇ ਵਿੱਚ ਨਜ਼ਰ ਦੌੜਾਉਣਾ, ਆਪਣੀ ਅੱਲਾਹ ਤਾਲਾ ਦੀ ਨਿਮਤਾਂ ਨੂੰ ਦੇਖਣਾ, ਤੇ ਫਿਰ ਮੈਨੂੰ ਯਾਦ ਆਉਂਦਾ ਕਿ ਓਹੋ, ਯਾਦ ਆ ਜਾਂਦਾ ਮੈਨੂੰ ਆਪਣਾ ਰੱਬ। ਲਿਹਾਜ਼ਾ ਇਹਨਾਂ ਸਭ ਨੂੰ ਅੱਲਾਹ ਤਾਲਾ ਨਿਸ਼ਾਨੀਆਂ ਕਹਿੰਦੇ, ਲੇਕਿਨ ਇਹ ਨਿਸ਼ਾਨੀਆਂ ਕਿਹਦੇ ਵਾਸਤੇ? ਸਮਝਦਾਰ ਲੋਕਾਂ ਵਾਸਤੇ। ਜਿਹੜੇ ਸਮਝਦਾਰ ਹੋਣ, ਇਲਮ ਹੋਰ ਚੀਜ਼ ਹੁੰਦੀ ਹੈ, ਸਮਝਦਾਰ ਹੋਣਾ ਹੋਰ ਚੀਜ਼ ਹੁੰਦੀ ਹੈ, ਇਹ ਗੱਲ ਯਾਦ ਰੱਖਣੀ ਚਾਹੀਦੀ ਹੈ। ਕੁਰਾਨ ਸ਼ਰੀਫ ਨੇ ਮਜ਼ਮੂਨ ਜਿਹੜਾ ਹੈ ਉਹ ਖੂਬ ਖੋਲਿਆ, ਯਾਨੀ ਇਸ ਤਰ੍ਹਾਂ ਦੀ ਆਇਤਾਂ ਜਿਹੜੀਆਂ ਇੱਥੇ ਖਤਮ ਹੋਣ, ਆਯਾਤ ਲੇ ਕੌਮੀ ਯਾਦ ਮਿਲੂ ਯਾ ਲਮੂਨ ਹੈ, ਕਦੇ ਕਿਹਾ ਕਿ ਅੱਖਾਂ ਵਾਲੇ, ਕਦੇ ਕਿਹਾ ਦੇਖਣ ਵਾਲੇ, ਸੁਣਨ ਵਾਲੇ, ਕਦੀ ਕਿਹਾ ਸ਼ੁਕਰ ਕਰਨ ਵਾਲੇ, ਕਦੀ ਕਿਹਾ ਸਬਰ ਕਰਨ ਵਾਲੇ, ਉਹਨਾਂ ਸਭ ਵਾਸਤੇ ਨਿਸ਼ਾਨੀਆਂ, ਤੇ ਕਦੀ ਕਿਹਾ ਗੌਰ ਫਿਕਰ ਕਰਨ ਵਾਸਤੇ ਨਿਸ਼ਾਨੀਆਂ, ਕਦੀ ਕਿਹਾ ਸਮਝਦਾਰ ਲੋਕਾਂ ਵਾਸਤੇ ਨਿਸ਼ਾਨੀਆਂ। ਇਹ ਸਭ ਕੀ ਹੈ? ਇਹ ਸਾਰੀਆਂ ਗੱਲਾਂ ਪੂਰੀਆਂ ਹੋਣ ਤੇ ਫਿਰ ਇਨਸਾਨ ਨੂੰ ਇਹ ਨਿਸ਼ਾਨੀਆਂ ਨਜ਼ਰ ਆਉਂਦੀਆਂ ਨੇ। ਜਿਹੜੇ ਬੰਦੇ ਨੂੰ ਨਜ਼ਰ ਹੀ ਨਾ ਆਉਂਦਾ ਹੋਵੇ ਉਹਨੇ ਕੀ ਨਿਸ਼ਾਨੀਆਂ ਦੇਖਣੀਆਂ? ਜਿਹਨੂੰ ਸੁਣਦਾ ਹੀ ਨਾ ਹੋਵੇ ਉਹਨੇ ਕੀ ਗੱਲ ਸੁਣਨਾ ਕਿ ਬੱਦਲ ਕੀ ਹੁੰਦਾ? ਜਿਹਨੂੰ ਸੁਣਦਾ ਹੀ ਨਾ ਹੋਵੇ ਉਹਨੂੰ ਕੀ ਪਤਾ ਕਿ ਜ਼ੁਬਾਨ ਕਿਸ ਕੰਮ ਆਉਂਦੀ ਹੈ? ਉਹ ਲੋਕਾਂ ਦੇ ਮੂੰਹ 'ਚ ਲਫ਼ਜ਼ ਸੁਣਦਾ ਪਹਿਲੇ, ਤੇ ਫਿਰ ਉਸ ਤਰ੍ਹਾਂ ਆਪਣੀ ਜ਼ੁਬਾਨ 'ਚ ਲਾਉਂਦਾ। ਤੋ ਅੱਲਾਹ ਤਾਲਾ ਦੀ ਇਹ ਸਾਰੀਆਂ ਨਿਸ਼ਾਨੀਆਂ ਦੇਖਣ ਦੇ ਵਾਸਤੇ, ਉਹਨਾਂ ਨੂੰ ਮਹਿਸੂਸ ਕਰਨ ਦੇ ਵਾਸਤੇ, ਅੱਲਾਹ ਨੂੰ ਮੰਨਣ ਦੇ ਵਾਸਤੇ ਸਭ ਕੁਛ ਹੋਣਾ ਜ਼ਰੂਰੀ ਹੈ। ਅੱਖਾਂ ਵੀ ਸਹੀ ਹੋਣ, ਕੰਨ ਵੀ ਸਹੀ ਹੋਣ, ਦਿਮਾਗ ਵੀ ਸਹੀ ਹੋਵੇ। ਉਸ ਤੋਂ ਬਾਅਦ ਉਹ ਬੰਦਾ ਸ਼ੁਕਰ ਗੁਜ਼ਾਰ ਹੋਵੇ। ਜਿਹੜਾ ਨਾ ਸ਼ੁਕਰ ਹੈ ਉਹਨੂੰ ਕੁਛ ਨਹੀਂ ਲੱਭਦਾ। ਉਹ ਇਹ ਸਾਰਾ ਯਾਨੀ ਅੱਲਾਹ ਦਾ ਦਿੱਤਾ ਰਿਜ਼ਕ ਖਾਏਗਾ, ਅੱਲਾਹ ਦਾ ਅਸਮਾਨ ਤੋਂ ਸੁੱਟਿਆ ਪਾਣੀ ਪੀਏਗਾ, ਖਜੂਰਾਂ ਵੀ ਖਾਏਗਾ, ਅੰਬ ਵੀ ਖਾਏਗਾ, ਸੇਬ ਵੀ ਖਾਏਗਾ ਤੇ ਆੜੂ ਵੀ ਖਾਏਗਾ, ਪਰ ਅੱਲਾਹ ਦਾ ਸ਼ੁਕਰ ਅਦਾ ਨਹੀਂ ਕਰੇਗਾ। ਅੱਲਾਹ ਕਹੇਗਾ ਦਫਾ ਹੋ ਜਾ। ਅੱਲਾਹ ਤਾਲਾ ਆਪਣੇ ਤੱਕ ਉਹਨੂੰ ਪਹੁੰਚਾਉਂਦਾ ਜਿਹੜਾ ਉਹਦਾ ਸ਼ੁਕਰ ਗੁਜ਼ਾਰ ਹੁੰਦਾ। ਤੋ ਸ਼ੁਕਰ ਵੀ ਜ਼ਰੂਰੀ। ਫਿਰ ਯਾਕਿਲ ਕੌਮ ਯਾਕਿਲੂਨ, ਸਮਝਦਾਰ ਲੋਕ, ਸਮਝਦਾਰ ਉਹ ਬੰਦਾ ਹੁੰਦਾ ਜਿਹੜਾ ਆਪਣੀ ਸਮਝ ਦੇ ਮੁਤਾਬਿਕ ਚੱਲੇ। ਇੱਕ ਬੰਦੇ ਕੋਲ ਇਲਮ ਤਾਂ ਬਹੁਤ ਜ਼ਿਆਦਾ ਹੈ, ਲੇਕਿਨ ਆਪਣੇ ਇਲਮ ਨੂੰ ਉਹ ਇਸਤੇਮਾਲ ਨਹੀਂ ਕਰਦਾ, ਉਹ ਕਿਹੜੇ ਕੰਮ ਦਾ? ਜੇ ਕੌਮੀ ਯਾ ਕਲੂਨ, ਸਮਝਦਾਰ ਲੋਕਾਂ ਦੇ ਵਾਸਤੇ ਜਿਹੜੇ ਅਕਲ ਤੋਂ ਕੰਮ ਲੈਂਦੇ ਹੋਣ ਤੇ ਆਪਣੇ ਜਜ਼ਬਾਤ ਦੇ ਉੱਤੇ ਨਾ ਰਹਿੰਦੇ ਹੋਣ ਕਿ ਭੁੱਖ ਲੱਗੀ ਤੇ ਜੋ ਲੱਭਾ ਖਾ ਲਿਆ ਤੇ ਜੋ ਲੱਭਾ ਪੀ ਲਿਆ, ਛੱਪੜ ਦਾ ਪਾਣੀ ਪੀ ਲਿਆ ਜਦੋਂ ਕਿ ਸਾਫ਼ ਪਾਣੀ ਵੀ ਹੋਵੇ। ਇਸ ਤਰ੍ਹਾਂ ਹੀ ਸ਼ਹਿਵਤ ਹੋਈ ਤੇ ਜਿਹੜੀ ਮਰਜ਼ੀ ਵੱਡੀ ਫੜ ਕੇ ਉਹਦੇ ਨਾਲ ਆਪਣੀ ਸ਼ਹਿਵਤ ਪੂਰੀ ਕਰ ਲਈ। ਇਹ ਇਨਸਾਨਾਂ ਵਾਲੀ ਗੱਲਾਂ ਨਹੀਂ, ਡੰਗਰਾਂ ਵਾਲੀਆਂ ਗੱਲਾਂ। ਇਨਸਾਨ ਕੌਣ ਹੈ ਜਿਹੜਾ ਪੀਣ ਤੋਂ ਪਹਿਲੇ ਵੀ ਦੇਖੇ ਕਿ ਪਾਣੀ ਮੈਨੂੰ ਪੀਣਾ ਚਾਹੀਦਾ ਕਿ ਨਹੀਂ ਪੀਣਾ ਚਾਹੀਦਾ, ਖਾਣ ਤੋਂ ਪਹਿਲੇ ਵੀ ਸੋਚੇ ਕਿ ਮੇਰਾ ਕਿ ਮੇਰੇ ਭਰਾ ਦਾ ਹੈ। ਜਿਹੜਾ ਆਪਣੀ ਸ਼ਹਿਵਤ ਦੇ ਵਾਸਤੇ ਗੌਰ ਕਰੇ ਕਿ ਇਹ ਔਰਤ ਜਿਹੜੀ ਹੈ ਇਹਦੇ ਨਾਲ ਮੈਨੂੰ ਸ਼ਹਿਵਤ ਕਰਨੀ ਜਾਇਜ਼ ਵੀ ਹੈ ਕਿ ਨਹੀਂ, ਇਹ ਮੇਰੀ ਭੈਣ ਤਾਂ ਨਹੀਂ, ਇਹ ਮੇਰੀ ਧੀ ਤਾਂ ਨਹੀਂ, ਇਹ ਮੇਰੀ ਭਣੇਵੀ ਤਾਂ ਨਹੀਂ, ਮੇਰੀ ਭਾਣਜੀ ਮੇਰੀ ਭਤੀਜੀ ਤਾਂ ਨਹੀਂ, ਇਹ ਕੀ ਹੈ? ਇਹ ਇਨਸਾਨਾਂ ਵਾਲੀ ਗੱਲ ਹੈ। ਔਰ ਜਾਨਵਰ ਜਿਹਨੂੰ ਨਾ ਮਾਂ ਦੀ ਤਮੀਜ਼ ਨਾ ਭੈਣ ਦੀ ਤਮੀਜ਼, ਉਹ ਹੋ ਗਿਆ ਤਾਂ ਫਿਰ ਜਾਨਵਰ ਬਣ ਗਿਆ। ਅਕਲ ਜਿਹੜੀ ਹੈ ਅੱਲਾ ਨੇ ਇਨਸਾਨ ਨੂੰ ਦਿੱਤੀ ਹੈ, ਜਾਨਵਰ ਨੂੰ ਦਿੱਤੀ ਨਹੀਂ। ਜਾਨਵਰ ਨੂੰ ਜਦੋਂ ਭੁੱਖ ਲੱਗ ਜਾਵੇ ਤਾਂ ਉਹਦੇ ਸਾਹਮਣੇ ਉਹਦਾ ਖਾਣਾ ਆ ਜਾਵੇ ਤੇ ਉਹਦੇ ਕੋਲ ਇਹਦਾ ਤਾਕਤ ਹੀ ਕੋਈ ਨਹੀਂ ਕਿ ਆਪਣੇ ਆਪ ਨੂੰ ਖਾਣ ਤੋਂ ਰੋਕ ਸਕੇ। ਜਿਹੜੇ ਲੋਕਾਂ ਨੇ ਡੰਗਰ ਪਾਲੇ, ਮੱਝ ਪਾਲੀਏ, ਉਹਨਾਂ ਨੂੰ ਪਤਾ ਕਿ ਜਦੋਂ ਤੂੜੀ ਦੀ ਖੁਰਲੀ ਦੇ ਉੱਤੇ ਗੁਤਾਵੇ ਦੀ ਬਾਲਟੀ ਲਿਆ ਕੇ ਪਾਈ ਦੀਏ ਤੇ ਮੱਝ ਦਾ ਦਿਲ ਇਹੋ ਹੀ ਕਰਦਾ ਰੋਜ਼ ਕਿ ਮੈਂ ਰੁੱਖਾ ਖਾ ਲਵਾਂ ਗੁਤਾਵਾ, ਲੇਕਿਨ ਉਹਦਾ ਮਾਲਕ ਉਹਨੂੰ ਖਾਣ ਨਹੀਂ ਦਿੰਦਾ। ਉਹ ਨਾਲ ਨਾਲ ਉਹਨੂੰ ਚਪੇੜਾ ਵੀ ਮਾਰਦਾ ਰਹਿੰਦਾ ਤੇ ਨਾਲ ਨਾਲ ਉਹਨੂੰ ਰਲਾਉਂਦਾ, ਮਿਕਸ ਵੀ ਕਰਦਾ ਰਹਿੰਦਾ। ਇਹ ਜਾਨਵਰ ਹੈ। ਇਨਸਾਨ ਕੀ ਹੈ? ਉਹਨੂੰ ਅੱਲਾ ਨੇ ਤਾਕਤ ਦਿੱਤੀ ਹੈ ਕਿ ਭੁੱਖ ਵੀ ਲੱਗੀ ਹੋਵੇ ਪਹਿਲੇ ਸੋਚੇਗਾ ਕਿ ਮੈਂ ਖਾਣਾ ਕਿ ਨਹੀਂ ਖਾਣਾ, ਫਿਰ ਖਾਏਗਾ। ਪਿਆਸ ਲੱਗੀ ਵੀ ਹੋਏ ਸੋਚੇਗਾ ਇਹ ਸ਼ਰਾਬ ਤਾਂ ਨਹੀਂ ਕਿਧਰੇ, ਇਹ ਕੋਈ ਹੋਰ ਹਰਾਮ ਚੀਜ਼ ਤਾਂ ਨਹੀਂ ਕਿਧਰੇ ਜਿਹੜੀ ਕਿ ਮੈਂ ਨਹੀਂ ਪੀਣੀ। ਇਹ ਫਰਕ ਹੈ ਇਨਸਾਨ ਦੇ ਵਿੱਚ ਤੇ ਸਮਝਦਾਰ ਲੋਕਾਂ ਦੇ ਵਾਸਤੇ ਸਾਰੀਆਂ ਇਹਦੇ 'ਚ ਨਿਸ਼ਾਨੀਆਂ ਹਨ। ਜਿਹੜਾ ਆਪਣੀ ਅਕਲ ਨੂੰ ਇਸਤੇਮਾਲ ਨਾ ਕਰਦਾ ਹੋਵੇ ਉਹਦੇ ਵਾਸਤੇ ਕੋਈ ਨਿਸ਼ਾਨੀ ਨਹੀਂ। ਵਮਿਨ ਅੰਨਾਸ ਮਨ ਯਤਖਜ਼ੂ ਮਿਨ ਦੂਨ ਅੱਲਾਹ ਅੰਦਾਜ਼ਾ ਯੁਹਿੱਬੂਨਹੁਮ ਕਹੁਬਿੱਲਾਹ, ਜਿਹੜੀ ਗੱਲ ਮੈਂ ਪਹਿਲੇ ਅਰਜ਼ ਕੀਤੀ ਹੈ ਕਿ ਇਨਸਾਨ ਦੇ ਦਿਲ 'ਚ ਅੱਲਾਹ ਤਾਲਾ ਨੇ ਮੁਹੱਬਤ ਰੱਖੀ ਹੈ ਆਪਣੇ ਵਾਸਤੇ। ਉਹਨੂੰ ਬਿਆਨ ਕੀਤਾ ਗਿਆ ਕਿ ਲੋਕਾਂ 'ਚੋਂ ਕੁਛ ਉਹ ਲੋਕ ਹਨ ਕਿ ਜਿਹੜੇ ਅੱਲਾਹ ਨੂੰ ਛੱਡ ਕੇ ਦੂਸਰਿਆਂ ਨਾਲ ਪਿਆਰ ਕਰਦੇ, ਉਹਨਾਂ ਨੂੰ ਅੱਲਾਹ ਤਾਲਾ ਦਾ ਮੁਕਾਬਲ ਬਣਾ ਲੈਂਦੇ। ਯੁਹਿੱਬੂਨਹੁਮ ਕਹੁਬਿੱਲਾਹ, ਔਰ ਉਹਨਾਂ ਨਾਲ ਇਸ ਤਰ੍ਹਾਂ ਹੀ ਪਿਆਰ ਕਰਦੇ ਜਿਸ ਤਰ੍ਹਾਂ ਉਹਨਾਂ ਨੂੰ ਅੱਲਾਹ ਨਾਲ ਪਿਆਰ ਕਰਨਾ ਚਾਹੀਦਾ। ਵੱਲਦੀਨ ਆਮਨੋ ਸ਼ਬ ਅਸ਼ਦ ਹੁੱਬਲਿੱਲਾਹ, ਇਹਦੇ ਮੁਕਾਬਲੇ 'ਤੇ ਜਿਹੜੇ ਈਮਾਨ ਵਾਲੇ ਉਹ ਅੱਲਾਹ ਦੀ ਮੁਹੱਬਤ ਦੇ ਵਿੱਚ ਡੁੱਬੇ ਹੁੰਦੇ। ਵਲੋ ਯਾਰ ਅੱਲਜ਼ੀਨ ਜ਼ਲਮੂ ਇਜ਼ ਯਰਾਉਨ ਅਲ-ਅਜ਼ਾਬ, ਕਾਸ਼ ਕਿ ਜ਼ਾਲਮ ਖਿਆਲ ਕਰਨ ਕਿ ਜਦੋਂ ਉਹ ਅਜ਼ਾਬ ਨੂੰ ਦੇਖਣਗੇ, ਅੱਲਾਹ ਦੇ ਅਜ਼ਾਬ ਨੂੰ, ਜਹੰਮ ਨੂੰ ਆਪਣੀਆਂ ਅੱਖਾਂ ਨਾਲ ਦੇਖਣਗੇ, ਉਦੋਂ ਤਾਂ ਕਹਿਣਗੇ ਅੰਨਲ ਕੁਵਤ ਅਲ-ਇਲਾਹ ਜਮੀਆ, ਕਿ ਸਾਰੀ ਤਾਕਤ ਤਾਂ ਅੱਲਾਹ ਤਾਲਾ ਦੀ ਹੈ, ਅੱਲਾਹ ਪਾਕ ਦੀ ਹੈ। ਵਨ ਅੱਲਾਹ ਸ਼ਦੀਦ ਅਲ-ਅਜ਼ਾਬ, ਔਰ ਮੰਨ ਲੈਣਗੇ ਕਿ ਅੱਲਾਹ ਤਾਲਾ ਸਜ਼ਾ ਦਾ ਅਜ਼ਾਬ ਦਾ ਬੜਾ ਡੱਡ ਹੈ। ਇਸ ਤਬਰ ਅਲ-ਲਜ਼ੀਨ ਤੁਬਿਊ ਮਿਨ ਅਲ-ਲਜ਼ੀਨ ਤਬਾਊ, ਉਸ ਦਿਨ ਜਦੋਂ ਕਾਫਰਾਂ ਦੇ ਲੀਡਰ, ਕਾਫਰਾਂ ਦੇ ਮੋਹਰੀ ਕਹਿਣਗੇ ਕਿ ਸਾਡਾ ਉਹਨਾਂ ਲੋਕਾਂ ਨਾਲ ਕੋਈ ਤਾਲੁਕ ਨਹੀਂ ਜਿਹੜੇ ਸਾਡੇ ਪਿੱਛੇ ਲੱਗੇ ਰਹਿਣ, ਔਰ ਸਾਰੇ ਅੱਲਾਹ ਦੇ ਅਜ਼ਾਬ ਨੂੰ ਦੇਖ ਲੈਣਗੇ। ਵਰਾਬੁਲ ਅਜ਼ਾਬ ਵਤਕੱਤਤ ਬਿਹਿਮੁਲ ਅਸਬਾਬ, ਔਰ ਉਹਨਾਂ ਦੇ ਆਪਸ ਦੇ ਤਾਲੁਕ ਸਭ ਟੁੱਟ ਜਾਣਗੇ। ਵਕਾਲ ਅਲ-ਲਜ਼ੀਨ ਤਬਉ, ਔਰ ਉਹਨਾਂ ਦੇ ਪਿੱਛੇ ਲੱਗਣ ਵਾਲੇ ਕਹਿਣਗੇ ਲਉ ਅੰਨਾ ਲਲਾ ਕਰਤਨ, ਜੇ ਮੁੜ ਕੇ ਸਾਨੂੰ ਕੋਈ ਮੌਕਾ ਮਿਲ ਗਿਆ, ਫਨਾ ਤਬਰਾਉ ਮੈਨੂੰ ਕਮਾ ਤਬਰਾਉ ਮਿੰਨਾ, ਤਾਂ ਅਸੀਂ ਵੀ ਇਹਨਾਂ ਤੋਂ ਲਾ ਤਾਲੁਕ ਉਸ ਤੋਂ ਹੀ ਹੋ ਜਾਵਾਂਗੇ ਜਿਸ ਤਰ੍ਹਾਂ ਅੱਜ ਇਹ ਸਾਡੇ ਤੋਂ ਲਾ ਤਾਲੁਕ ਹੋ ਗਿਆ ਕਿ ਸਾਡਾ ਇਹਨਾਂ ਕੋਈ ਤਾਲੁਕ ਨਹੀਂ, ਅਸੀਂ ਵੀ ਕਵਾਂਗੇ। ਕਜ਼ਾਲਿਕ ਯੁਰੀਹਿਮੁਲਾਹੁ ਆਮਾਲਹੁਮ ਹਸਰਾਤ, ਅੱਲਾਹ ਤਾਲਾ ਫਰਮਾ ਰਿਹਾ ਕਿ ਇਸ ਤਰ੍ਹਾਂ ਅਸੀਂ ਉਹਨਾਂ ਨੂੰ ਉਹਨਾਂ ਦੇ ਆਪਣੇ ਅਮਲ ਹਸਰਤ ਬਣਾ ਕੇ ਦਿਖਾਵਾਂਗੇ, ਕਹਿਣ ਕਾਸ਼ ਕਿ ਅਸੀਂ ਨਾ ਕਰਦੇ, ਕਾਸ਼ ਅਸੀਂ ਨਾ ਕਰਦੇ। ਵਮਾ ਹੁਮ ਬਿਖਾਰਜੀ ਨਾ ਮਿਨ ਅਨਾਰ, ਔਰ ਉਹ ਅੱਗ ਤੋਂ ਨਿਕਲ ਨਹੀਂ ਸਕਣਗੇ। ਫਰਮਾਇਆ ਯਾ ਅਯੂਹਾ ਨਾਸ ਕੁਲੂ ਮਿਮਾ ਫਿਲ ਅਰਦੀ ਹਲਾਲਨ ਤਯਿਬਾ, ਜ਼ਮੀਨ ਤੋਂ ਖਾਓ ਹਲਾਲ ਤੇ ਪਾਕ। ਵਲਾ ਤਤਬਿਉ ਖੁਤਵਾਤ ਸ਼ੈਤਾਨ, ਔਰ ਦੇਖਣਾ ਸ਼ੈਤਾਨ ਦੇ ਕਦਮਾਂ ਦੀ ਪੈਰਵੀ ਨਾ ਕਰਨਾ। ਇਨਹੁ ਲਕੁਮ ਅਦੁਬੁ ਮੁਬੀਨ, ਕੋਈ ਸ਼ੱਕ ਨਹੀਂ ਉਹ ਤੁਹਾਡਾ ਖੁੱਲ੍ਹਾ ਖੁੱਲ੍ਹਾ ਦੁਸ਼ਮਣ। ਹੁਣ ਇੱਥੋਂ ਇੱਕ ਸਿਲਸਿਲਾ ਸ਼ੁਰੂ ਹੋ ਰਿਹਾ ਅੱਲਾਹ ਤਾਲਾ ਦੇ ਹੁਕਮਾਂ ਦਾ, ਯਾਨੀ ਮੱਕੀ ਜ਼ਿੰਦਗੀ ਵਿੱਚ ਅਸਲ ਮਜ਼ਮੂਨ ਜਿਹੜਾ ਉਹ ਈਮਾਨ ਦਾ ਮਜ਼ਮੂਨ ਹੈ। ਉਹਦੇ ਨਾਲ ਸ਼ਾਮਿਲ ਕੀਤਾ ਗਿਆ ਪਿਛਲੀਆਂ ਉਮਤਾਂ ਜਿਹਨਾਂ ਨੇ ਆਪਣੇ ਨਬੀਆਂ ਨੂੰ, ਆਪਣੇ ਪੈਗੰਬਰਾਂ ਨੂੰ ਨਹੀਂ ਸੀ ਮੰਨਿਆ, ਉਹਨਾਂ ਦਾ ਇਹ ਹਾਲ ਹੋਇਆ ਹੁਣ ਮੁਸਲਮਾਨ ਕਾਫਰਾਂ ਦੇ ਜ਼ੁਲਮ ਤੋਂ ਬਚ ਕੇ ਇੱਥੇ ਆ ਗਿਆ, ਅੱਲਾ ਨੇ ਕੱਢ ਲਿਆ, ਹੁਣ ਉਹਨਾਂ ਦਾ ਮੌਕਾ ਹੈ ਕਿ ਅੱਲਾਹ ਤਾਲਾ ਦੀ ਇਬਾਦਤ ਜ਼ਰਾ ਜ਼ੌਕ ਓ ਸ਼ੌਕ ਨਾ ਕਰਨ, ਉਹਦੇ ਹੁਕਮਾਂ 'ਤੇ ਚੱਲਣ। ਪਹਿਲੇ ਈਮਾਨ ਅਸਲ ਗੱਲ ਸੀ, ਆਪਣੇ ਈਮਾਨ 'ਤੇ ਕਾਇਮ ਰਹਿਣਾ, ਹੁਣ ਅੱਲਾਹ ਤਾਲਾ ਦੇ ਹੁਕਮਾਂ 'ਤੇ ਕਾਇਮ ਰਹਿਣਾ ਅਸਲ ਕੰਮ ਹੈ। ਲਿਆਦਾ ਹੁਣ ਹੁਕਮਾਂ ਦੀ ਜਿਸ ਤਰ੍ਹਾਂ ਸਮਝੋ ਬਾਰਿਸ਼ ਸ਼ੁਰੂ ਹੋ ਜਾਏਗੀ, ਇਹ ਕਰੋ ਇਹ ਕਰੋ ਇਹ ਕਰੋ, ਇਹ ਵੀ ਨਾ ਕਰੋ ਇਹ ਵੀ ਨਾ ਕਰੋ ਇਹ ਵੀ ਨਾ ਕਰੋ ਇਹ ਵੀ ਨਾ ਕਰੋ। ਪਹਿਲਾ ਹੁਕਮ ਖਾਣ ਪੀਣ ਦੇ ਬਾਰੇ 'ਚ, ਲੋਕੋ ਖਾਓ ਉਹਦੇ ਵਿੱਚੋਂ, ਖਾਓ ਜ਼ਮੀਨ ਦੇ ਉੱਤੋਂ ਉਹਦੇ ਵਿੱਚੋਂ ਜਿਹੜਾ ਹਲਾਲ ਵੀ ਹੋਵੇ ਅਤੇ ਪਾਕ ਵੀ ਹੋਵੇ, ਸਾਫ਼ ਵੀ ਹੋਵੇ। ਵਲਾ ਤਤਬਿਉ ਖੁਤਵਾਤ ਸ਼ੈਤਾਨ, ਔਰ ਦੇਖਣਾ ਸ਼ੈਤਾਨ ਦੇ ਕਦਮਾਂ 'ਤੇ ਨਾ ਚੱਲਣਾ। ਇਨਹੁ ਲਕੁਮ ਅਦੂ ਮੁਬੀਨ, ਉਹ ਤੁਹਾਡਾ ਖੁੱਲ੍ਹਾ ਦੁਸ਼ਮਣ ਹੈ। ਇਨਮਾ ਯਾਮਰੁਕੁਮ ਬਿਸੂਈ ਵਲ ਫਾਸ਼ਾ, ਉਹਦਾ ਤਾਂ ਕੰਮ ਹੀ ਇਹ ਹੋਈਏ ਕਿ ਤੁਹਾਨੂੰ ਉਹ ਬੁਰਾਈ ਅਤੇ ਬੇਹਯਾਈ ਦਾ, ਬੇਸ਼ਰਮੀ ਦਾ ਸਬਕ ਪੜਾਵੇ। ਤੁਹਾਨੂੰ ਬੁਰੇ ਕੰਮ ਕਰਨ ਅਤੇ ਬੇਹਯਾਈ ਦੀਆਂ ਗੱਲਾਂ, ਬੇਸ਼ਰਮੀ ਦੀਆਂ ਗੱਲਾਂ ਕਰਨ ਨੂੰ ਕਵੇ। ਵਨ ਤਕੂਲ ਵਲ ਅੱਲਾ ਇਮਾਲਾ ਤਾਲਮੂਨ, ਔਰ ਤੁਹਾਨੂੰ ਇਹ ਪੱਟੀ ਪੜਾਵੇ ਕਿ ਤੁਸੀਂ ਅੱਲਾ ਮੀਆਂ ਦੇ ਬਾਰੇ 'ਚ ਉਹ ਗੱਲਾਂ ਕਰਦੇ ਰਹੋ ਜਿਹਦਾ ਤੁਹਾਨੂੰ ਪਤਾ ਹੀ ਨਹੀਂ। ਹਰ ਬੰਦਾ ਜਿਹੜਾ ਹੈ ਉਹ ਆਲਮ ਬਣ ਕੇ ਬਹਿ ਜਾਵੇ ਅਤੇ ਆਪਣੀਆਂ ਠੋਕਣ ਲੱਗ ਪਵੇ, ਜਿਸ ਤਰ੍ਹਾਂ ਅੱਜ ਅਸੀਂ ਦੇਖ ਰਹੇ ਹਾਂ ਕਿ ਹਰ ਐਰਾ ਗਾਰਾ ਬੰਦਾ ਉਹ ਦੀਨ ਦੀਆਂ ਗੱਲਾਂ ਕਰ ਰਿਹਾ, ਟੀ ਵੀ 'ਤੇ ਆ ਕੇ ਅਤੇ ਅਖਬਾਰਾਂ ਦੇ ਵਿੱਚ ਲਿਖ ਰਿਹਾ। ਵਜਦਾ ਕੀਲਾ ਲਹੁ ਮੁਤਬਿਉ ਮਾ ਅਨਜ਼ਲ ਅੱਲਾਹ, ਔਰ ਜਦੋਂ ਉਹਨਾਂ ਨੂੰ ਕਿਹਾ ਜਾਂਦਾ ਕਿ ਪਿੱਛੇ ਲਵੋ ਉਹਦੇ ਜਿਹੜਾ ਅੱਲਾਹ ਨੇ ਨਾਜ਼ਿਲ ਫਰਮਾਇਆ, ਅੱਲਾਹ ਨੇ ਉਤਾਰਿਆ ਆਸਮਾਨ ਤੋਂ। ਕਾਲੂ ਤੇ ਜਵਾਬ ਵਿੱਚ ਕਹਿੰਦੇ ਨੇ ਬਲ ਨਾ ਤਬਿਉ ਮਾਲ ਫੈਨਾ ਅਲਹੀ ਆਬਾ ਨਾ ਨਾ ਬਿਨਾ, ਅਸੀਂ ਤਾਂ ਸਿਰਫ ਉਹਦੇ ਪਿੱਛੇ ਚੱਲਾਂਗੇ ਜਿਹਦੇ 'ਤੇ ਅਮਲ ਕਰਦੇ ਹਾਂ ਅਸੀਂ ਆਪਣੇ ਮਾਪਿਆਂ ਨੂੰ, ਆਪਣੇ ਬਾਪ ਦਾਦਿਆਂ ਨੂੰ ਦੇਖਿਆ। ਅਵਲ ਉਹ ਕਾਨਾ ਆਬਾ ਹੁਮ ਲਾ ਯਾਕਿਲੂ ਨਾ ਸ਼ਈਅਨ ਬਲਾ ਯਾ ਤਦੂ, ਅਤੇ ਭਾਵੇਂ ਉਹਨਾਂ ਦੇ ਮਾਪੇ ਉਹਨਾਂ ਦੇ ਪਿਓ ਦਾਦੇ ਨਾ ਕੁਛ ਉਹਨਾਂ ਨੂੰ ਸਮਝ ਹੋਵੇ ਅਤੇ ਨਾ ਉਹਨਾਂ ਨੂੰ ਕੋਈ ਹਿਦਾਇਤ ਹੋਵੇ, ਬੇਹਦਾਇਤ ਹੋਣ ਤਾਂ ਵੀ ਉਹਦੇ ਪਿੱਛੇ ਲੱਗਣਾ। ਮਮਸਲ ਲਜ਼ੀ ਨਾ ਕਫਰੂ ਕਮਸਲ ਲਜ਼ੀ ਯਨੇਕੂ ਬਿਮਾਲਾ ਯਸਮਾ ਇਲਾ ਦੁਆਮ ਬਨਦਾ, ਉਹਨਾਂ ਦੀ ਮਿਸਾਲ ਕਾਫਰਾਂ ਦੀ ਮਿਸਾਲ ਇਸ ਤਰ੍ਹਾਂ ਹੈ ਕਿ ਜਿਸ ਤਰ੍ਹਾਂ ਕੋਈ ਬੰਦਾ ਹੋਵੇ, ਜਿਸ ਤਰ੍ਹਾਂ ਕੋਈ ਬੰਦਾ ਹੋਵੇ ਅਤੇ ਕਿਸੇ ਐਸੀ ਚੀਜ਼ ਨੂੰ ਆਵਾਜ਼ ਦੇਵੇ ਜਿਹੜਾ ਉਹਦੀ ਆਵਾਜ਼ ਨੂੰ ਜਾਂ ਉਹਦੇ ਬੁਲਾਉਣ ਨੂੰ ਸੁਣਦਾ ਹੀ ਨਾ ਹੋਵੇ। ਸੁਮਮੁਮ ਬੁਕਮੁਨ ਉਮਯੁਨ ਫਹੁਮ ਲਾ ਯਾਕਲੂਨ, ਇਹ ਡੋਰੇ ਗੂੰਗੇ ਅਤੇ ਅੰਨੇ ਨੇ, ਇਹਨਾਂ ਨੂੰ ਸਮਝ ਸਮਝ ਕੋਈ ਨਹੀਂ। ਯਾ ਅਯੂਹ ਅੱਲਜ਼ੀਨਾ ਆਮਨੂ ਕੁਲੂ ਮਿਨ ਤੋਇਬਾਤਿ ਮਾ ਰਜ਼ਕਨਾਕੁਮ, ਹੁਣ ਉਹੀ ਗੱਲ ਜਿਹੜੇ ਪਹਿਲੇ ਸਾਰੇ ਇਨਸਾਨਾਂ ਨੂੰ ਬੁਲਾ ਕੇ ਉਹਨਾਂ ਨੂੰ ਕਹੀ ਗਈ ਸੀ, ਸਾਰੇ ਇਨਸਾਨਾਂ ਨੂੰ ਮੁਖਾਤਬ ਕਰਕੇ ਕਹੀ ਗਈ ਸੀ, ਹੁਣ ਮੁਸਲਮਾਨਾਂ ਨੂੰ ਮੁਖਾਤਬ ਕਰਕੇ ਕਹੀ ਜਾ ਰਹੀ ਹੈ। ਯਾ ਅਯੂਹ ਅੱਲਜ਼ੀਨਾ ਆਮਨੂ ਕੁਲੂ ਮਿਨ ਤੋਇਬਾਤਿ ਮਾ ਰਜ਼ਕਨਾਕੁਮ, ਐ ਇਮਾਨ ਵਾਲਿਓ ਖਾਓ ਉਹਨਾਂ ਪਾਪ ਚੀਜ਼ਾਂ ਦੇ ਵਿੱਚੋਂ, ਉਹਨਾਂ ਪਾਕ ਸਾਫ਼ ਚੀਜ਼ਾਂ ਦੇ ਵਿੱਚੋਂ ਜਿਹੜੀਆਂ ਅਸੀਂ ਤੁਹਾਨੂੰ ਅਤਾ ਕੀਤੀਆਂ ਹੋਣ, ਜਿਹੜੀਆਂ ਅਸੀਂ ਤੁਹਾਨੂੰ ਦਿੱਤੀਆਂ ਹੋਣ। ਬਸ਼ਕੁਰੂ ਲਿਲਾਹੀ ਇਨ ਕੁੰਤੁਮ ਇਯਾ ਉਤਾਬਦੂਨ, ਔਰ ਅੱਲਾਹ ਦਾ ਸ਼ੁਕਰ ਅਦਾ ਕਰਦੇ ਰਹਿਣਾ ਅਗਰ ਤੁਸੀਂ ਵਾਕਈ ਉਹਦੇ ਬੰਦੇ ਹੋ। ਇਨਮਾ ਹਰਮ ਅਲੈਕੁਮ ਅਲਮੈਤਾ ਦਾ, ਹੁਣ ਇਹਦਾ ਉਲਟ, ਚਾਰ ਚੀਜ਼ਾਂ ਅੱਲਾਹ ਤਾਲਾ ਨੇ ਹਮੇਸ਼ਾ ਹਰਾਮ ਰੱਖੀਆਂ, ਹੁਣ ਉਹਦਾ ਜ਼ਿਕਰ ਆ ਰਿਹਾ। ਇਨਮਾ ਹਰਮ ਅਲੈਕੁਮ ਅਲਮੈਤਾ ਦਾ, ਕੋਈ ਸ਼ੱਕ ਨਹੀਂ ਕਿ ਅੱਲਾ ਨੇ ਤੁਹਾਡੇ 'ਤੇ ਮੁਰਦਾਰ ਹਰਾਮ ਕਰਤਾ, ਯਾਨੀ ਜਿਹੜਾ ਜਾਨਵਰ ਛੁਰੀ ਭਰਨ ਤੋਂ ਪਹਿਲੇ ਮਰ ਜਾਵੇ ਉਹ ਕੀ ਹੈ? ਉਹ ਮੁਰਦਾਰ ਹੈ। ਜਦੋਂ ਅਸੀਂ ਜ਼ਿੰਦਾ ਜਾਨਵਰ 'ਤੇ ਛੁਰੀ ਫੇਰਦੇ ਹਾਂ ਤਾਂ ਉਹਦਾ ਖੂਨ ਨਿਕਲ ਜਾਂਦਾ, ਲੇਕਿਨ ਜਦੋਂ ਜਿਹੜਾ ਬੰਦਾ ਜਿਹੜਾ ਜਾਨਵਰ ਪਹਿਲਾਂ ਹੀ ਮਰ ਜਾਵੇ ਤਾਂ ਉਹਦਾ ਖੂਨ ਅੰਦਰ ਹੀ ਜੰਮਿਆ ਰਹਿ ਜਾਂਦਾ, ਤਾਂ ਖੂਨ ਹਰਾਮ ਹੈ। ਅਗਲੀ ਆਇਤ 'ਚ, ਅਗਲੇ ਹਿੱਸੇ 'ਚ ਉਹ ਆ ਰਿਹਾ, ਬੇਸ਼ੱਕ ਅੱਲਾਹ ਤਾਲਾ ਨੇ ਤੁਹਾਡੇ 'ਤੇ ਹਰਾਮ ਕਰਤਾ ਮੁਰਦਾਰ ਮਰਿਆ ਜਾਨਵਰ ਅਤੇ ਖੂਨ, ਵਲਾਹਮ ਅਲਖਿੰਜ਼ੀਰ ਅਤੇ ਸੂਰ ਦਾ ਗੋਸ਼ਤ, ਵਮਾ ਉਹਿਲਾ ਬਿਹੀ ਲਗੈਰ ਅੱਲਾਹ, ਔਰ ਉਹ ਜਿਹਦੇ ਨੂੰ ਜਿਹਨੂੰ ਨਜ਼ਰ ਕੀਤਾ ਗਿਆ ਹੋਵੇ, ਜਿਹੜਾ ਮੰਨਤ ਬਣ ਜਾਵੇ ਗੈਰ ਉੱਲਾ ਦੀ। ਫਮਨ ਇਸਤੁਰਾ ਗੈਰਾ ਬਾਗਿਨ ਵਲਾ ਆਦਿਨ, ਹਾਂ ਜਿਹੜੇ ਬੰਦੇ ਦੀ ਜਾਨ ਨਿਕਲ ਰਹੀ ਹੋਵੇ ਉਹਨੂੰ ਇਹ ਹਰਾਮ ਖਾਣ ਦੀ ਵੀ ਇਜਾਜ਼ਤ ਹੈ, ਲੇਕਿਨ ਕਿੰਨੀ? ਫਮਨ ਇਸਤੁਰਾ, ਜਿਹਦੀ ਜਾਨ ਨਿਕਲ ਰਹੀ ਹੋਵੇ ਬਸ਼ਰਤੇ ਕਿ ਗੈਰਾ ਬਾਗਿਨ ਵਲਾ ਆਦਿਨ, ਨਾ ਤਾਂ ਉਹਦੇ ਵਿੱਚ ਅੱਲਾਹ ਤਾਲਾ ਦੇ ਹੁਕਮ ਨੂੰ ਤੋੜਨਾ ਜੱਦਾ ਜਜ਼ਬਾ ਹੋਵੇ, ਬਗਾਵਤ ਕਿ ਮੈਂ ਨਹੀਂ ਅੱਲਾਹ ਦੇ ਹੁਕਮ ਨੂੰ ਮੰਨਦਾ। ਵਲਾ ਆਦਿਨ, ਅਤੇ ਨਾ ਉਹ ਹੱਥ ਤੋਂ ਟੱਪੇ, ਜਿੰਨੇ ਨਾਲ ਜਾਨ ਬਚ ਜਾਵੇ ਉਨਾ ਹੀ ਖਾਵੇ। ਫਲਾ ਇਸਮਾ ਲਈ, تو وہ تو گناہ کوئی نہیں. ان اللہ غفور الرحیم, اللہ تعالیٰ بخشن والا مہربان ہے. ان الذین یکتمون ما انزل اللہ, اچھا انہیں ایک گل جڑی سی, یہ تورات بھی حرام کی دی گئی تھی لیکن یہودی اللہ دے پیغمبر دے مقابلے تے قرآن دے مقابلے تے اے دعویٰ لے کے آ رہا ہے کہ جی نہیں ساری تشریح تے حرام کوئی نہیں, نویں گل ہے, اے پیغمبر جڑا ہے اللہ دے بھیجا پیغمبر نے, جڑے اللہ دے بھیجے پہلے پیغمبر سن تو وہ تو یہ چیزاں حرام نہیں سن کہندے. ہن وہ ذکر ہو رہا ہے ان الذین یکتمون ما انزل اللہ, کوئی شک نہیں وہ لوگ جڑے اللہ دا نازل کیتا آیا پیغام, اللہ دی نازل کیتی ہدایت, اللہ دے نازل کیتے حکماں نو لکاوے من الکتاب, کتاب دے وچوں, ویشترون بہ ثمنا قلیلا, اور شریعت دے فتوے ویچ کے اللہ دے حکم ویچ کے بڑی کٹیا قیمت وصول کرے, پاویں دنیا جان دی دولت بھی ایک حکم دے لکان تے لے لوے تے پھر بھی اس حکم دے مقابلے تے بڑی کٹیا کھینچے. اولائک ما یاکلون فی بطونہم الا النار, اے لوگ اپنے ٹڈاں صرف اگ پر دین, ولا یکلمہم اللہ یوم القیامہ, اے دی سزا دے طور تے اللہ تعالیٰ قیامت والے دن انہاں نال گل ہی نہیں کرے گا, ولا یزکیہم تے نہ انہاں نوں پاک کرے گا, ولہم عذاب علیم, اور ایسے لوگاں دے واسطے بڑا تکلیف دین والا عذاب ہے. اولائک الذین اشتروا الضلالہ, اے لوگ ہیں جنہاں نے ہتھوں ہدایت دے کے گمراہی خرید لی. یعنی اج تک ساری کرنسی ہے نا, اسی پیسے دے کے کوئی چیز خریدنے ہیں, جدو نہ سکے ہوندے سن تے نہ نوٹ ہوندے سن, ادو کی ہوندا سی کہ ایک بندہ وہ کنک اگا رہا, ایک بندہ کھڈی لائی ہے تو کپڑا بنا رہا, تو جڑا کپڑا بنا والا ہے وہ کوئی دانے لینا سی تو یہ کوئی کپڑا لے لینا سی, یہ بارٹر سسٹم کہندے سن. تو یہاں لوگوں نے کیا, اولائک الذین نشتروا الضلالۃ بالہدیٰ, یہاں نے ہاتھوں ہدایت دے کے تو گمراہی خرید لی. اللہ نے انہوں تورات دیتی سی, ہدایت دیتی سی, انہیں ہدایت دیتی تو گمراہی خرید لی. ولا عذاب بالمغفرہ, اور اللہ دی بخشش ہتھوں دے کے عذاب خرید لیا. فما اصبرهم علی النار, بلے ہو بلے تاڈے تاڈے برداشت کرن تے تے تاڈے صبر تے کہ تسی اگ چھڑن واسطے کڈے پکے اور ڈٹے ہوئے ہو کہ اسی اگ چھڑنا ہی چھڑنا ہے, تاڈے صبر دے کیا کہنے. ذالک بان اللہ نزل الکتاب بالحق, اے اس وقت ہویا اللہ نے سچی کتاب نازل کی تھی. وَإِنَّ الَّذِينَ اخْتَلَفُوا فِي الْكِتَابِ لَفِي شِقَاقٍ بَعِيدٍ, اور وہ لوگ جڑے کتاب دے وچ اختلاف کر رہے ہیں وہ ضد دے وچ نیکی تو بہت دور نکل گئے ہیں. اگے فرمایا لَيْسَ الْبِرَّ أَن تُوَلُّوا وُجُوهَكُمْ قِبَلَ الْمَشْرِقِ وَالْمَغْرِبِ وَلَٰكِنَّ الْبِرَّ مَنْ آمَنَ بِاللَّهِ وَالْيَوْمِ الْآخِرِ وَالْمَلَائِكَةِ وَالْكِتَابِ وَالنَّبِيِّينَ. ایک لمبی آیت ہے, یہ ترجمہ اسے اج کر لینا, ان شاء اللہ یہ وضاحت اگلی بیٹھک کرانگے. لَيْسَ الْبِرَّ أَن تُوَلُّوا وُجُوهَكُمْ قِبَلَ الْمَشْرِقِ وَالْمَغْرِبِ, نیکی صرف یہ ہوئی نہیں کہ تُسی اپنے منہ سجے کھبے مشرق مغرب ال موڑ لو, وَلَٰكِنَّ الْبِرَّ مَنْ آمَنَ بِاللَّهِ وَالْيَوْمِ الْآخِرِ, نیکی تو سچ اس بندے دی ہے جڑا کہ آخرت جڑا اللہ نو تے آخرت نو مننے, وَالْمَلَائِكَةِ وَالْكِتَابِ وَالنَّبِيِّينَ, اور فرشتیاں نو کتاباں نو تے نبیاں نو ہی مننے. وَآتَى الْمَالَ عَلَى حُبِّهِ ذَوِي الْقُرْبَى وَالْيَتَامَى وَالْمَسَاكِينَ وَابْنَ السَّبِيلِ وَالسَّائِلِينَ فِي الرِّقَابِ, اور وہ اپنا مال پیارا ہون دے باوجود دے اپنے رشتے داراں نو, یتیماں نو, مسکیناں نو, مسافراں نو, منگن والیاں نو, اور غلاماں نو آزاد کرن دے واسطے. وَقَامَ الصَّلَاةَ وَآتَى الزَّكَاةَ, اور نماز قائم کرے تے زکات دے وے. وَالْمُوفُونَ بِعَهْدِهِمْ إِذَا عَاهَدُوا, اور اپنے وعدیاں نو پورا کرن والے جدو کدی وہ کسی نال معاہدہ کر لین. وَالصَّابِرِينَ فِي الْبَأْسَاءِ وَالضَّرَّاءِ, خاص طور تے صبر کرن والے, ڈٹے رہن والے بھوک وچ, جسمانی تکلیف وچ, تے جنگ دے وقت. اولائک الذین صدقوا, سچے تے صرف ایہو ہی ہیں. وَأُولَئِكَ هُمُ الْمُتَّقُونَ, اور ایہو ہی متقی ہیں, ایہو ہی اللہ کو ڈرن والے. بارک اللہ لی و لکم فی القرآن العظیم و نفعنی و ایاکم بالآیات و ذکر الحکیم.
وَلَقَدْ يَسَّرْنَا الْقُرْآنَ ولقد يسرنا القرآن للذكر فهل من مدكر؟